ਮਹੱਲਾ ਪੰਜਵਾ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਰਲ ਮਿਲ ਕੇ ਸੰਗਤ ਰੂਪ ਜੁੜ ਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਹਾਜ਼ਰੀਆਂ ਭਰਦਿਆਂ ਹੋਇਆ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਹੀ ਗੁਰਮਤਿ ਵਿਚਾਰਾਂ ਕਰਕੇ ਲਾਭ ਲੈਂਦੇ ਹਾਂ। ਅੱਜ ਵੀ ਸਤਿਗੁਰੂ ਸਾਹਿਬ ਜੀ ਦੀ ਵਿਕਾਰ ਬਿੰਤ ਉਚਾਰਨ ਕੀਤੀ ਹੋਈ ਮਹਾਨ ਗੁਰਬਾਣੀ ਦੁਆਰਾ ਮਹਾਨ ਗੁਰਮਤਿ ਵਿਚਾਰਾਂ ਕਰਕੇ ਲਾਭ ਪ੍ਰਾਪਤ ਕਰਨ ਲਈ ਪਹਿਲਾਂ ਵਾਂਗ ਹੀ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਸ਼ਰਨ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਇਹ ਪਵਿੱਤਰ ਗੁਰਬਾਣੀ ਦਾ ਸ਼ਬਦ ਜਿਸਦਾ ਪਾਠ ਆਪਾਂ ਹੁਣੇ ਹੁਣੇ ਗ੍ਰੰਥੀ ਸਿੰਘ ਦੀ ਰਚਨਾ ਤੋਂ ਬੜੇ ਆਦਰ ਸਤਿਕਾਰ ਨਾਲ ਸਰਵਣ ਕੀਤਾ ਹੈ। ਇਹ ਸ਼ਬਦ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੋਇਆ ਹੈ, ਜਿਨ੍ਹਾਂ ਨੇ ਜਿੰਨੀ ਇਹ ਤੁਰਕੀ ਬਾਣੀ ਸੱਚ ਕੀ ਬਾਣੀ ਹੈ ਇਹ ਸਾਰੀ ਨੂੰ ਚੰਗੀ ਤਰ੍ਹਾਂ ਪਛਾਣ ਕਰਕੇ ਫਿਰ ਇਹ ਪਵਿੱਤਰ ਸਰੂਪ ਵਿੱਚ ਲਿਖਵਾਇਆ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਵਿੱਚ ਹੀ ਕੁਝ ਐਸੇ ਲੋਕ ਵੀ ਹੋ ਗਏ ਸਨ ਜਿਹੜੇ ਆਪਣੇ ਵੱਲੋਂ ਹੀ ਉਹ ਟੱਪੇ ਜਿਹੇ ਬਣਾ ਕੇ ਫਿਰ ਅਖੀਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਰੱਖ ਦਿੰਦੇ ਸਨ, ਜਿਨ੍ਹਾਂ ਨੂੰ ਉਹ ਪੜ੍ਹ ਕੇ ਭੋਲਿਆ ਭੋਲਿਆ ਗੁਰਸਿੱਖਾਂ ਨੂੰ ਪਤਾ ਨਹੀਂ ਚੱਲਦਾ ਸੀ। ਉਹ ਵੀ ਇਹੋ ਜਿਹੇ ਟੱਪੇ ਵੀ ਗੁਰੂ ਨਾਨਕ ਦੀ ਬਾਣੀ ਸ਼ਬਦ ਕੇ ਉਹ ਭੁਲੀ ਜਾਂਦੇ ਸਨ। ਜਿਹੜੇ ਕੋਈ ਸਿਆਣੇ ਸਨ ਉਹਦਾ ਝਟਪਟ ਸਤਿਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ ਵਾਲੇ ਇਹੋ ਜਿਹੇ ਸ਼ਬਦਾਂ ਨੂੰ ਇਹੋ ਜਿਹੇ ਟੱਪਿਆਂ ਨੂੰ ਛੱਡ ਦਿੰਦੇ ਸਨ, ਜਿਨ੍ਹਾਂ ਵੇਲੇ ਨਿਗਾਹ ਵਿੱਚ ਐਸੇ ਆਏ ਫਿਰ ਉਹਨਾਂ ਨੇ ਸਤਿਗੁਰ ਅੱਗੇ ਵੀ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਜਿਸ ਤਰ੍ਹਾਂ ਇਹ ਸਹੀ ਰੂਪ ਵਿੱਚ ਰਹਿ ਜਾਏ ਇਹਦੇ ਵਿੱਚ ਰਲਾ ਮੜਾ ਨਾ ਹੋਏ ਉਹ ਪ੍ਰਬੰਧ ਹੋਣਾ ਚਾਹੀਦਾ ਹੈ। ਸਾਡੀ ਨਜ਼ਰ ਨਿਗਾਹ ਵਿੱਚ ਕਈ ਵਾਰ ਐਸੇ ਸ਼ਬਦ ਆਏ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਾਂ ਬਾਕੀ ਸਤਿਗੁਰਾਂ ਦੇ ਨਹੀਂ, ਪਰ ਉਹਨਾਂ ਦੇ ਸ਼ਬਦਾਂ ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲਿਖਿਆ ਹੈ। ਜਿਸ ਤਰ੍ਹਾਂ ਉਹ ਇਤਿਹਾਸ ਵਿੱਚ ਆਉਂਦਾ ਹੈ, ਆਪ ਦੀ ਆਸੋ ਦੂਰ ਬਰੋਬਰ ਮਾਗ ਲਈ ਆਸੋ ਪਾਨੀ ਖੋਸ ਲਈ ਆਸੋ ਰਖਤ ਬਰੋਬਰ ਕੋ ਨਾਨਕ ਨਿਰਵਾਨੀ, ਇਸ ਤਰ੍ਹਾਂ ਦੇ ਸ਼ਬਦ ਆਪਣੇ ਵੱਲੋਂ ਹੀ ਬਣਾ ਬਣਾ ਕੇ ਗੁਰੂ ਕੀ ਬਾਣੀ ਦੇ ਵਿੱਚ ਘਸੋੜੇ ਜਾ ਰਹੇ ਸਨ। ਗੁਰਸਿਆਂ ਨੇ ਗੁਰਸਿੱਖਾਂ ਦੀ ਬੇਨਤੀ ਨੂੰ ਮੰਨਦਿਆ ਹੋਇਆ ਸਤਿਗੁਰੂ ਸਾਹਿਬ ਜੀ ਨੇ ਇਹ ਸਾਰੀ ਬਾਣੀ ਚੰਗੀ ਤਰ੍ਹਾਂ ਪਛਾਣ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਾਈ ਸੀ। ਇਸੇ ਸਮੇਂ ਵਿੱਚ ਹੀ ਜਿਹੜੇ ਅਮਰ ਅਵਨਾਸ਼ੀ ਹੋ ਚੁੱਕੇ ਭਗਤ ਹੈ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ, ਬੇਨਤੀ ਕੀਤੀ ਹੈ ਕਿ ਮਹਾਰਾ ਆਪਣੀ ਬਾਣੀ ਵਿੱਚ ਸਾਡੇ ਭਗਤਾਂ ਦੀ ਬਾਣੀ ਵੀ ਲਿਖਾਓ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਵੀ ਤੁਹਾਡੇ ਸਰੀਰ ਦੇ ਹੁੰਦਿਆਂ ਹੋਏ ਜੋ ਤੁਸੀਂ ਕੋਈ ਸ਼ਬਦ ਉਚਾਰਨ ਕੀਤੇ ਹੈ ਕਿ ਮੇਰੇ ਤੁਰਕੀ ਬਾਣੀ ਸੱਚ ਕੀ ਬਾਣੀ ਵਿੱਚ ਕੁਝ ਰਲਾ ਮਲਾ ਜਿਹਾ ਹੁੰਦਾ ਜਾ ਰਿਹਾ ਹੈ, ਤੁਹਾਡੀ ਬਾਣੀ ਵਿੱਚ ਤਾਂ ਬਹੁਤ ਰਲਾ ਮਲਾ ਹੋਇਆ ਪਿਆ, ਉਹ ਸ਼ਬਦ ਨਹੀਂ ਅਸੀਂ ਲਿਖਾਵਾਂਗੇ ਜੇ ਕੋਈ ਪਹਿਲੇ ਤੁਸੀਂ ਉਚਾਰਨ ਕੀਤੇ ਹੈ। ਇਸ ਨੇ ਸਾਡੀ ਹਜ਼ੂਰੀ ਵਿੱਚ ਬੈਠ ਕੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨਾਲ ਕੋਈ ਲਾਹੇ ਮਿਲਦੀ ਹੈ ਉਸ ਅਨੁਸਾਰ ਉਚਾਰੋ। ਫਿਰ ਤੁਹਾਡੀ ਬਾਣੀ ਦੇ ਸ਼ਬਦਾਂ ਨੂੰ ਅਸੀਂ ਦੇਖਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨਾਲ ਉਹ ਸ਼ਬਦ ਰਲਦੇ ਹੋਏ ਫਿਰ ਜ਼ਰੂਰ ਕਹਾਂਗੇ। ਇਸ ਤਰ੍ਹਾਂ ਜਿਹੜੇ ਕੋਈ ਪਹਿਲੇ ਸਮੇਂ ਵਿੱਚ ਸਰੀਰ ਦੇ ਹੁੰਦਿਆਂ ਹੋਏ ਉਹ ਭਗਤਾਂ ਨੇ ਸ਼ਬਦ ਉਚਾਰੇ ਹੋਏ ਸੀ ਉਹ ਨੇ ਗੁਰੂ ਵਰ ਨੇ ਪ੍ਰਵਾਨ ਕੀਤੇ ਕਿਉਂਕਿ ਉਹਨਾਂ ਵਿੱਚ ਰਲਾਂ ਵਾਲਾ ਹੋ ਚੁੱਕਿਆ ਸੀ। ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਬੈਠ ਕੇ ਫਿਰ ਇਹਨਾਂ ਨੇ ਦੁਬਾਰਾ ਗੁਰੂ ਮਹਾਰਾਜ ਦੇ ਸਿਧਾਂਤ ਅਨੁਸਾਰ ਹੀ ਇਹ ਸ਼ਬਦ ਉਚਾਰਨ ਕੀਤੇ ਬਾਣੀ ਰੂਪ ਵਿੱਚ, ਜਿਨ੍ਹਾਂ ਨੂੰ ਦੇਖ ਕੇ ਫਿਰ ਭਗਤਾਂ ਦੇ ਸ਼ਬਦਾਂ ਨੂੰ ਵੀ ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਸਰੂਪ ਦੇ ਵਿੱਚ ਲਿਖਵਾਇਆ ਹੈ। ਇਸੇ ਤਰ੍ਹਾਂ ਉਹ ਹਰੀ ਲਾਲ ਕ੍ਰਿਸ਼ਨ ਲਾਲ ਜਿਨ੍ਹਾਂ ਦੇ ਦਾਦੇ ਗੋਪਾਲ ਦੇ ਤੱਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਕਾਸ਼ੀ ਵਿੱਚ ਨਿਹਾਲ ਕੀਤਾ ਸੀ, ਚਾਰ ਸ਼ਲੋਕ ਉਚਾਰਨ ਕੀਤੇ ਸੀ ਸੰਸਕ੍ਰਿਤ ਦੇ ਵਿੱਚ, ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਸੀ। ਨਾਲੇ ਸਲੋਕ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੇ, ਨਾਲੇ ਆਪਣੇ ਲਈ ਬੇਨਤੀ ਕੀਤੀ ਕਿ ਮਹਾਰਾਜ ਜਿਸ ਤਰ੍ਹਾਂ ਸਾਡੇ ਦਾਦੇ ਨੂੰ ਆਪ ਜੀ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਸ਼ੋਭਤ ਹੋਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਨਿਹਾਲ ਕੀਤਾ, ਉਸੇ ਗੁਰਤਾ ਗੱਦੀ ਉੱਪਰ ਆਪ ਸ਼ੋਭਤ ਹੋ। ਅਸੀਂ ਮਾਰਾ ਬਹੁਤ ਪੜ੍ਹੇ ਲਿਖੇ ਹੈ ਪਰ ਮੋਹ ਮੁਕਤਾ ਨਹੀਂ ਮਿੱਟਦੀ, ਵਿਕਾਰ ਨਹੀਂ ਖਤਮ ਹੁੰਦੇ, ਮਨ ਨੂੰ ਸ਼ਾਂਤੀ ਨਹੀਂ ਹਾਸਲ ਹੁੰਦੀ। ਹਮਾਰਾ ਇਹ ਜੋ ਗੁਰੂ ਨਾਨਕ ਸਾਹਿਬ ਜੀ ਰਸਮਾਂ ਤੋਂ ਉਚਾਰਨ ਕੀਤੇ ਚਾਰ ਸਲੋਕ ਹੈ, ਜਦੋਂ ਅਸੀਂ ਮਾਰਾ ਇਹਨਾਂ ਨੂੰ ਧਿਆਨ ਨਾਲ ਪੜ੍ਹਿਆ ਮਨ ਨੂੰ ਰਾਹਤ ਹਾਸਲ ਆਈ। ਹਮਾਰਾ ਕਾਸ਼ੀ ਦੇ ਨਿਵਾਸੀ ਗੁਰਸਿੱਖਾਂ ਤੋਂ ਪੁੱਛ ਪੜਤਾਲ ਕਰਕੇ ਆਪ ਜੀ ਦੀ ਹਜ਼ੂਰੀ ਵਿੱਚ ਆਇਆ, ਕਿਰਪਾ ਕਰੋ। ਇਹਨਾਂ ਦੇ ਪਰਤਾਏ ਸਤਿਗੁਰੂ ਸਾਹਿਬ ਜੀ ਨੇ 67 ਸਲੋਕ ਸੰਸਕ੍ਰਿਤ ਵਿੱਚ ਉਚਾਰ ਕੀਤੇ ਸਨ, ਉਹ ਸਾਡੇ ਭਲੇ ਲਈ ਇਹ ਵੀ ਪਵਿੱਤਰ ਸਰੂਪ ਵਿੱਚ ਲਿਖਵਾਏ ਹੈ। ਇਸ ਤਰ੍ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਵਿੱਤਰ ਸਰੂਪ ਬਾਣੀ ਦਾ ਸੁਸ਼ੋਭਿਤ ਹੈ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮਹਾਨ ਪਰ ਪੁਕਾਰ ਹੈ। ਕੁੰਜੀ ਨੂੰ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਲਕ ਅਵਸਥਾ ਵਿੱਚ ਹੀ ਇਹ ਵਰ ਰੂਪ ਵਚਨ ਕਹਿ ਦਿੱਤੇ ਸਨ, ਆਪ ਜੀ ਛੋਟੀ ਅਵਸਥਾ ਵਿੱਚ ਹੀ ਜੋ ਬੱਚੇ ਚੇਸ਼ਟਾ ਕਰਦੇ ਖੇਡ ਕਰਦੇ ਇਹ ਆਪ ਨਵੀਂ ਨਹੀਂ ਕਰ ਰਹੇ ਸਨ, ਕੋਈ ਪੇਪਰ ਲਏ ਕਲਮ ਦੁਆਰ ਚ ਲਿਖੀਏ ਭਾਵੇਂ ਆਪ ਜੀ ਨੂੰ ਕੋਈ ਪੜ੍ਹਨਾ ਪੜ੍ਹਾਉਣਾ ਨਹੀਂ ਅਜੇ ਆ ਰਿਹਾ ਸੀ, ਪਰ ਜਿਵੇਂ ਕੋਈ ਉਹ ਲਿਖਾਰੀ ਲਿਖਦੇ ਹੁੰਦੇ ਇਸ ਤਰ੍ਹਾਂ ਦੀ ਉਹ ਕੋਸ਼ਿਸ਼ ਕਰ ਰਹੇ ਸੀ ਚੇਸ਼ਟਾ। ਐਸਾ ਕੁਝ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਅੰਤਰਜਾਮੀ ਸਨ, ਜਾਣਦੇ ਸਨ ਵੀ ਇਹਨਾਂ ਨੇ ਇਹ ਮਹਾਨ ਕਾਰਜ ਕਰਨਾ ਹੈ। ਫਿਰ ਉਸ ਵੇਲੇ ਆਪ ਜੀ ਨੇ ਮਰ ਰੂਪ ਵਚਨ ਕਹਿ ਦਿੱਤੇ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ, ਜਿਹੜਾ ਸਾਡਾ ਦੋਹਤਾ ਅਰਜਨ ਦੇਵ ਹੈ ਇਹ ਵੀ ਬਾਣੀ ਦਾ ਬਹੁਤ ਹੋਏਗਾ, ਬਾਣੀ ਦਾ ਜਹਾਜ਼ ਬਣਾਏਗਾ। ਵੈਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਦਾ ਇਹ ਸ਼ਬਦ ਆਪਾਂ ਹੁਕਮਨਾਮੇ ਰੂਪ ਵਿੱਚ ਸੁਣਿਆ ਹੈ ਉਹ ਇਹ ਸਾਰੇ ਪਵਿੱਤਰ ਬਾਣੀ ਦੇ ਸੰਕਲਨ ਕਰਕੇ ਲਿਖਾਉਣ ਵਾਲੇ ਹਨ, ਮਹਾਨ ਪਰਉਪਕਾਰੀ। ਇਹ ਸ਼ਬਦ ਉਹਨਾਂ ਦਾ ਅੱਗੇ ਬਾਰਵਾਂ ਹੈ, 11 ਸ਼ਬਦ ਇਸ ਤੋਂ ਪਿੱਛੇ ਆ ਚੁੱਕੇ ਨੇ। ਇਹ ਸ਼ਬਦ ਨੂੰ ਕਿਸ ਘਰ ਵਿੱਚ ਗਾਉਣਾ ਹੈ, ਇਸ ਤੋਂ ਅਗਲੇ ਜਿਹੜੇ ਕੋਈ ਸ਼ਬਦ ਇਸ ਦੇ ਨਾਲ ਦੇ ਹਨ ਉਹਨਾਂ ਨੂੰ ਕਿਹੜੇ ਸੁਰਤਾਲ ਵਿੱਚ ਗਾਇਨ ਕਰਨਾ ਹੈ, ਇਹਦਾ ਸਿਰਲੇਖ ਵੀ ਨਾਲ ਕਰ ਦੂਜਾ ਦਿੱਤਾ ਹੈ, ਇਹ ਦੂਸਰੇ ਸੁਰਤਾਲ ਦੇ ਵਿੱਚ ਸ਼ਬਦ ਦਾ ਗਾਇਨ ਕਰਨਾ ਹੈ। ਇਹਨਾਂ ਸ਼ਬਦਾਂ ਦੇ ਕਿੰਨੇ ਕਿੰਨੇ ਪਦ ਆਉਣਗੇ, ਕਿੰਨੀਆਂ ਪੌੜੀਆਂ ਹੋਣਗੀਆਂ, ਕਿੰਨੇ ਚਰਨ ਹੋਣਗੇ, ਉਹ ਵੀ ਨਾਲ ਚੌਪ ਦੇ ਸਿਰਲੇਖ ਦੇ ਦਿੱਤਾ ਹੈ। ਇਸ ਦੇ ਨਾਲ ਇਹ ਸ਼ਬਦ ਦੇ ਵਿੱਚੋਂ ਕੋਈ ਵੀ ਜਿਹੜਾ ਚਰਨ ਹੈ ਕੱਢਿਆ ਨਹੀਂ ਜਾ ਸਕਦਾ ਹੈ, ਕਿਉਂਕਿ ਸਿਰਲੇਖ ਲੇਕਿਨ ਜਨਾਬ ਤੈਵੀ ਸ਼ਬਦ ਜਿਹੜੇ ਹੈ ਨਾ ਅੱਗੇ ਆਉਣੇ ਉਹ ਚਾਰ ਚਾਰ ਬੰਦਾਂ ਵਾਲੇ ਚਾਰ ਚਾਰ ਚਰਨਾਂ ਵਾਲੇ ਪਦਾਂ ਵਾਲੇ ਆਉਣਗੇ। ਇਸ ਤਰ੍ਹਾਂ ਜਿਸ ਵਾਹਿਗੁਰੂ ਦੇ ਸੰਬੰਧ ਵਿੱਚ ਕੁਝ ਕਹਿਣਾ ਹੈ ਉਹ ਭਾਵੇਂ ਪਰਮੇਸ਼ਰ ਵਾਹਿਗੁਰੂ ਦਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਕਿ ਉਹ ਵਾਹਿਗੁਰੂ ਇੱਕੋ ਇੱਕ ਹੈ, ਉਹ ਓਂਕਾਰ ਸਭ ਦਾ ਪ੍ਰਕਾਸ਼ ਹੈ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਪ੍ਰਾਪਤੀ ਹੁੰਦੀ ਹੈ। ਇਹ ਸ਼ਬਦ ਉਚਾਰਨ ਦਾ ਸਬੱਬ ਕਿਵੇਂ ਬਣਿਆ, ਕਾਰਨ ਕਿਵੇਂ ਹੋਇਆ, ਉਹ ਇਤਿਹਾਸ ਵਿੱਚ ਵੀ ਪ੍ਰਸੰਗ ਆਉਂਦਾ ਹੈ। ਇਸੇ ਤਰ੍ਹਾਂ ਇਹ ਜਿਹੜੀਆਂ ਸ਼ਬਦ ਦੀਆਂ ਤੁਕਾਂ ਹਨ ਉਹਨਾਂ ਤੋਂ ਵੀ ਇਹ ਸਪਸ਼ਟ ਹੋ ਹੀ ਜਾਂਦਾ ਹੈ ਕਿ ਇਹ ਸ਼ਬਦ ਗੁਰੂ ਮਹਾਰਾਜ ਨੇ ਜਿਨ੍ਹਾਂ ਦਾ ਉਹ ਆਪਣੇ ਭਰਾ ਦਾ ਪਿਤਾ ਹੀ ਆਪ ਵੀ ਇੱਕ ਪਿਤਾ ਦੇ ਬੱਚੇ ਸਨ, ਉਹ ਮਹਾਂਦੇਵ ਜੀ ਸਨ, ਉਹਨਾਂ ਦੇ ਪ੍ਰਥਾ ਇਹ ਸ਼ਬਦ ਉਚਾਰਨ ਹੋਇਆ ਹੋਇਆ ਹੈ। ਮਹਾਂਦੇਵ ਜੀ ਬੜੇ ਭੋਲੇ ਭਾਲੇ ਸੁਭਾਅ ਵਾਲੇ ਸਨ, ਨਿਸ਼ਚਲ ਨਿਸ਼ਕਵਟ ਸਨ। ਇਸ ਤਰ੍ਹਾਂ ਹਰ ਇੱਕ ਦੇ ਕਹੇ ਹੋਏ ਬਚਨ ਨੂੰ ਉਹ ਯਥਾਰਥ ਜਾਣ ਲੈਂਦੇ ਸਨ। ਇਹ ਪ੍ਰਿਥੀ ਚੰਦ ਜਿਹੜਾ ਵੱਡਾ ਭਰਾ ਹੈ ਬੜਾ ਚੁਸ ਚਲਾਕ ਸੀ, ਬੜਾ ਸ਼ਾਸੀ ਸੀ, ਸ਼ਾਸਤੀ ਸੀ, ਮਹਾਂਦੇਵ ਨੂੰ ਆਪਣੇ ਵੱਲ ਕਰਨ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਕਈ ਕੁਝ ਕਹਿੰਦਾ ਰਹਿੰਦਾ। ਇਹ ਉਹਨੂੰ ਸੱਚੀ ਮੰਨ ਲੈਂਦਾ ਵੀ ਠੀਕ ਹੀ ਸ਼ਾਇਦ ਮੇਰਾ ਭਰਾ ਕਹਿ ਰਿਹਾ ਹੈ। ਇਹ ਪ੍ਰਿਥੀ ਚੰਦ ਬੜਾ ਵੱਡਾ ਤਕੜਾ ਸਾਕਤ ਸੀ, ਜਿਹੜੇ ਸਾਕਤ ਹੁੰਦੇ ਇਹਨਾਂ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ। ਅਹਿਸਾਸ ਰੱਖਿਆ ਹੈ ਭਾਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਇੱਕ ਸਾਰਾ ਜਾਣਦਾ ਸੀ ਮਹਾਂਦੇਵ, ਇਹਦੇ ਪ੍ਰਭਾਵ ਕਰਕੇ ਕੁਝ ਸਮਾਜ ਦਾ ਇਹ ਨਿਰਾਸ਼ ਹੋ ਗਿਆ ਸੀ ਵੀ ਇਹ ਠੀਕ ਨਹੀਂ ਕਰ ਰਹੇ, ਕਿਉਂਕਿ ਉਹ ਤਾਂ ਗੁਰਬਾਣੀ ਵਿੱਚ ਵੀ ਆਇਆ ਹੈ ਜਿਵੇਂ ਉਹ ਦ੍ਰਿਸ਼ਟਾਂਤ ਦਿੱਤਾ ਸਤਿਗੁਰਾਂ ਨੇ, ਸਰਵਰ ਹੰਸ ਨ ਜਾਣਿਆ ਕਾਕ ਕੁਪੰਖੀ ਸੰਗ ਸਾਕਤ ਸੋ ਐਸੀ ਰੀਤ ਹੈ। ਕਿਸੇ ਉਹ ਖੋਟੇ ਪੰਛੀ ਕਾਂ ਦਾ ਜਿਹੜਾ ਸੰਗ ਹੈ ਕਹਿੰਦੇ ਹੰਸ ਨੂੰ ਹੋ ਗਿਆ, ਉਹਨੇ ਮਗਰ ਲੱਗ ਕੇ ਉਹਦਾ ਪ੍ਰਭਾਵ ਕਬੂਲ ਕਰਕੇ ਕਹਿੰਦੇ ਇੱਥੇ ਉਹ ਮਾਨ ਸਰੋਵਰ ਦੇ ਰਹਿੰਦਾ ਸੀ, ਮੋਜਾ ਮਾਣਦਾ ਸੀ, ਮੋਤੀ ਚੋਗਾ ਚੁਗਦਾ ਸੀ, ਕਹਿੰਦਾ ਉਹਦਾ ਪ੍ਰਤਾਪ ਨਾ ਜਾਣੇ। ਉਹਨੂੰ ਕਿਤੇ ਪੁੱਛ ਬੈਠਾ ਵੀ ਤੁਹਾਡਾ ਦੇਸ਼ ਕਿਹੋ ਜਿਹਾ ਹੈ, ਕਾਂ ਕਹਿੰਦਾ ਵੀ ਤੁਹਾਡੇ ਦੇਸ਼ ਨਾਲੋਂ ਸਾਡਾ ਦੇਸ਼ ਤਾਂ ਬਹੁਤ ਸੋਹਣਾ ਬਣਵਾਉਣਾ ਹੈ, ਬੜੇ ਛੱਤੀ ਪ੍ਰਕਾਰ ਦੇ ਉੱਤੇ ਖਾਣ ਲਈ ਭੋਜਨ ਹੈ, ਬੜੇ ਫਰਫਰੂਟ ਹੈ। ਖੋਟੇ ਪੰਖੀ ਦੇ ਸੰਗ ਕਰਕੇ ਉਹਦੇ ਪ੍ਰਭਾਵ ਨੂੰ ਉਹਨੇ ਕਬੂਲ ਲਿਆ, ਕਹਿੰਦਾ ਵੀ ਫਿਰ ਮਿੱਤਰ ਮੈਨੂੰ ਆਪਣਾ ਦੇਸ਼ ਦਿਖਾ। ਗੇੜਾਰੀ ਮਾਰ ਲਈ ਉਹਨੂੰ ਨਾਲ ਲੈ ਲਿਆ, ਆਪਣਾ ਇਲਾਕਾ ਪਹਿਲਾਂ ਤੋਂ ਦਿਖਾਇਆ ਜਿੱਥੇ ਉਹ ਬਰਬਾਉਣ ਦੀ ਹੱਡਾ ਰੋੜੀ ਪਸ਼ੂ ਡਿੱਗੇ ਉੱਥੇ ਲਿਆ ਵਿਛੜੇ ਬੈਠਾ ਹੈ। ਜਦੋਂ ਬਰਬਾਉ ਜੀ ਆਈ ਹੈ ਉਸੇ ਵੇਲੇ ਹੱਸ ਬੋਲਿਆ, ਕਹਿੰਦੇ ਵੀ ਇਹ ਕਿਹੋ ਜਿਹਾ ਤੇਰਾ ਲਾਲ, ਇਸ ਤਾਂ ਬੜੀ ਭੈੜੀ ਬਦਬੂ ਆਉਂਦੀ ਹੈ। ਉਹ ਕਹਿੰਦਾ ਸੀ ਇਸ ਇਲਾਕਾ ਬੜਾ ਵਧ ਗਿਆ ਹੈ, ਸ਼ੈਤਾਨ ਸੀ। ਕਹਿਣ ਲੱਗਾ ਨਹੀਂ ਇਹ ਤਾਂ ਥੋੜਾ ਜਿਹਾ ਥਕਾਵਟ ਦੂਰ ਕਰਨ ਲਈ ਇੱਥੇ ਬੈਠ ਗਏ, ਆਪਣਾ ਦੇਸ਼ ਤਾਂ ਅੱਗੇ ਸੋਹਣਾ ਮਨਵਾਉਣਾ ਹੈ। ਬੜੇ ਧੰਸੇ ਨਗਾਰੇ ਉੱਥੇ ਵੱਜਦੇ, ਬੜੀਆਂ ਸੁਭਾਵਾਂ ਲੱਗੀਆਂ ਜਿੱਥੇ ਅਸੀਂ ਰਹਿੰਦੇ ਹਾਂ। ਕਹਿ ਕੇ ਉਡਾਰੀ ਮਾਰ ਕੇ ਫਿਰ ਉਹਨੂੰ ਲੈ ਪਿਆ ਜਿੱਥੇ ਰਾਜੇ ਦੀ ਬੜੀ ਤਕੜੀ ਸਭਾ ਲੱਗੀ ਸੀ, ਉੱਥੇ ਦਰਖਤ ਉੱਪਰ ਆ ਬੈਠਾ ਹੈ। ਉੱਥੇ ਮਹਿਫਲ ਲੱਗੀ ਹੋਈ ਹੈ, ਤਪਸੇ ਨਜ਼ਾਰੇ ਬਜ ਰਹੇ ਹੈ, ਹੋਰ ਸੁਗੰਧੀਆਂ ਦਾ ਛਿੜਕਾ ਹੈ। ਹੰਸਦੇ ਜਦੋਂ ਲੱਕ ਵਿੱਚ ਆਈ ਕਹਿੰਦੇ ਵੀ ਹਾਂ ਹਾਂ ਤਾਂ ਤੇਰਾ ਵਧੀਆ ਲੇਸ ਹੈ। ਹੁਣ ਪਤਾ ਸੀ ਵੀ ਜੇ ਅੱਗੇ ਲੈ ਗਿਆ ਤੇ ਫਿਰ ਮੇਰਾ ਭੇਤ ਖੁੱਲ ਜਾਣਾ, ਪਰਦਾ ਫਾਸ ਹੋ ਜਾਣਾ ਹੈ। ਇਹਦਾ ਹੁਣ ਇੱਥੇ ਫਾਸਤਾ ਬਣਾਈਏ, ਇੱਥੇ ਹੀ ਖਤਮ ਕਰਾਈਏ। ਉੱਥੇ ਬੈਠਿਆਂ ਬੈਠਾ ਉਹ ਬੈਠੀ ਕਰ ਦਿੱਤੀ ਕਾਂ ਨੇ ਤੇ ਅਬ ਉਡਾਰੀ ਮਾਰਤੀ। ਉਹ ਜਿਹੜੀ ਬਿੱਠ ਹੈ ਰਾਜੇ ਦੇ ਚੋਲੇ ਤੇ ਆ ਡਿੱਗੀ। ਉਸੇ ਵੇਲੇ ਕਹਿੰਦੇ ਵੀ ਦੇਖੋ ਇਹ ਕਿਹੜਾ ਕੌਣ ਕੌਣ ਆ ਬੈਠਾ ਹੈ। ਉਹ ਕਾਂ ਤਾਂ ਸ਼ੈਤਾਨੀ ਕਰਕੇ ਉਡਾਰੀ ਮਾਰ ਗਿਆ ਹੈ। ਉੱਪਰ ਨੂੰ ਨਿਗਾਹ ਕੀਤੀ, ਉਹ ਹੰਸ ਵਿਚਾਰਾ ਬੈਠਾ ਹੈ, ਉਹਨੂੰ ਕੋਈ ਪਤਾ ਨਹੀਂ ਹੈ। ਉਸੇ ਵੇਲੇ ਖਿੱਚ ਕੇ ਤੀਰ ਜਿਹਾ ਮਾਰਿਆ ਹੈ, ਵਿਚਾਰਾ ਉੱਠ ਕੇ ਹੇਠਾਂ ਆ ਗਿਆ, ਜ਼ਖਮੀ ਹੋਇਆ ਹੈ, ਬੇਹੋਸ਼ ਹੋ ਗਿਆ ਹੈ। ਰਾਜੇ ਨੇ ਪਛਾਣਿਆ ਵੀ ਇਹ ਤਾਂ ਹੰਸ ਸੀ, ਹੱਸਦਾ ਇਹੋ ਜਿਹੀ ਵੀ ਇਹ ਸ਼ੈਤਾਨੀ ਕਰਦਾ ਨਹੀਂ, ਇਹ ਸ਼ੈਤਾਨੀ ਤਾਂ ਕੋਈ ਹੋਰ ਕਰ ਗਿਆ ਹੋਣਾ, ਇਹ ਵਿਚਾਰਾ ਇਹਦੇ ਹੀ ਮਾਰਿਆ ਗਿਆ। ਫਿਰ ਇਲਾਜ ਸ਼ੁਰੂ ਕਰਾਇਆ, ਜਦੋਂ ਠੀਕ ਠਾਕ ਜਿਹਾ ਹੋਇਆ ਪੁੱਛਿਆ ਵੀ ਆਵੇ ਵਿਸ਼ਟਾ ਤੂੰ ਕੀਤੀ ਸੀ। ਉਹਨੇ ਹੌਕਾ ਜਿਹਾ ਪਰਕੇ ਗਿਆ, ਕਹਿੰਦਾ ਵੀ ਮਹਾਰਾਜ ਮੈਂ ਕੀ ਕਰਨੀ ਸੀ, ਤੇ ਮੈਂ ਤਾਂ ਤੁਹਾਡੇ ਪੰਛੀ ਦਾ ਸੰਗ ਕਰ ਲਿਆ, ਉਹਦੀਆਂ ਗੱਲਾਂ ਵਿੱਚ ਆ ਗਿਆ, ਇਸ ਤਰ੍ਹਾਂ ਜੀ ਮੇਰੇ ਨਾਲ ਆਹੋ ਪਾਣਾ ਵਰਤ ਗਿਆ ਹੈ। ਮੈਂ ਤਾਂ ਮਾਨਸਰੋਵਰ ਤੇ ਰਹਿਣ ਵਾਲਾ ਹੰਸ ਸੀ, ਬੜਾ ਸੋਹਣਾ ਮੋਤੀਆਂ ਦਾ ਚੋਗਾ ਚੁਗਦਾ ਸੀ। ਮੈਨੂੰ ਉਹਨਾਂ ਨੇ ਗੱਲਾਂ ਨਾਲ ਐਸਾ ਪ੍ਰਭਾਵ ਕਰਿਆ, ਕਾਨੇ ਵੀ ਬੜਾ ਸਾਡਾ ਦੇਸ਼ ਇਲਾਕਾ ਚੰਗਾ ਹੈ, ਬੜੀਆਂ ਮਹਿਫਲਾਂ ਲੱਗਦੀਆਂ, ਬੜੀਆਂ ਸੁਗੰਧੀਆਂ, ਬੜੇ ਮੇਵੇ ਹੈ ਜੀ, ਅਜੇ ਮੈਨੂੰ ਇੱਥੇ ਲਿਆ ਉਹਨੇ ਮਾਰਿਆ ਹੈ। ਮੈਨੂੰ ਨਹੀਂ ਪਤਾ ਸੀ ਵੀ ਇਹ ਜਿਹਾ ਸ਼ੈਤਾਨ ਹੈ। ਗੁਰੂ ਮਹਾਰਾਜ ਕਹਿੰਦੇ ਜਿਵੇਂ ਉਹਨੂੰ ਕਹਿੰਦੇ ਬਦਲਾ ਲਿਆ ਸੀ, ਮੱਤ ਪਰਮੇਸ਼ ਉਹਦੀ ਵੀ ਦਿੱਤੀ ਐਸੀ ਵੀ ਹਿੰਦੀ ਹੈ। ਇਹ ਵੀ ਗੱਲਾਂ ਕਰਕੇ ਆਪਣਾ ਪ੍ਰਭਾਵ ਪਾ ਲੈਂਦੇ, ਉੱਟ ਪੁੱਟ ਕਰ ਦਿੰਦੇ। ਕਹਿੰਦੇ ਵੀ ਗਿਆਨਵਾਨੋ, ਇਹਨੂੰ ਚੰਗੀ ਤਰ੍ਹਾਂ ਸਾਵਧਾਨ ਨਾਲ ਸਮਝ ਜਾਓ, ਜੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਤੁਸੀਂ ਪ੍ਰੇਮ ਕਰਨਾ, ਉਹਦਾ ਆਨੰਦ ਮੰਨਣਾ, ਫਿਰ ਇਸ ਆਖਤਾਂ ਵੱਲੋਂ ਸਾਵਧਾਨ ਹੋ ਜਾਓ, ਨਹੀਂ ਤਾਂ ਇਹਨਾਂ ਨੇ ਆਪ ਡੁੱਬਣਾ, ਤੁਹਾਨੂੰ ਵੀ ਇਹ ਲੈ ਡੁੱਬਣ ਦੇ ਸਾਕਤ। ਕਿਉਂਕਿ ਜਿਹੜਾ ਮਨ ਦਾ ਸੁਭਾਅ ਹੈ ਇਹੋ ਜਿਹੀ, ਇਹਨਾਂ ਤੁਸੀਂ ਸੰਗਤ ਦਿਓਗੇ ਉਹ ਜੇ ਕਹਿੰਦੇ ਕਬੂਲ ਲੈਂਦਾ ਹੈ। ਕਿਉਂਕਿ ਸਾਹਿਬ ਜੀ ਨੇ ਇਸ ਕਰਕੇ ਆਪਣੀ ਬਾਣੀ ਵਿੱਚ ਇਹੋ ਜਿਹੇ ਲੋਕਾਂ ਤੋਂ ਬਚਣ ਲਈ ਬਹੁਤ ਲਾਹੇ ਕਹੇ ਹੈ। ਸਾਕਤ ਸੰਗ ਨਾ ਕੀਜੀਏ, ਦੂਰ ਹੈ ਜਾਈਏ, ਬਸਨ ਕਾਰੋ ਪਰਸੀਏ ਤਾਂ ਕੁਛ ਲੱਗ ਹੈ। ਫਿਰ ਕਹਿੰਦੇ ਸਾਧੂ ਕੀ ਸੰਗਤ ਰਹੋ, ਚੌਂਕੀ ਭੂਸੀ ਖਾਓ, ਹੋਣ ਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਜੇ ਕੋਈ ਕਹੇ ਵੀ ਸਾਕਤ ਵੀ ਇੱਕ ਮਨੁੱਖੀ ਹੈ, ਉਦੋਂ ਦੇਖ ਕੇ ਦੂਰ ਤੋਂ ਭੱਜ ਜਾਣਾ ਚਾਹੀਦਾ। ਜੇ ਭਲਾ ਕੋਲੇ ਖੜ ਜਾਣਗੇ, ਦੋ ਚਾਰ ਉਹਦੀਆਂ ਸੁਣ ਲਾਂਗੇ, ਫਿਰ ਕੀ ਹੋ ਜਾਊ। ਕਬੀਰ ਸਾਹਿਬ ਜੀ ਕਹਿੰਦੇ ਹੈ ਜਿਹੜਾ ਸਾਕਤ ਪੁਰਸ਼ ਹੈ ਕਾਲੇ ਭਾਂਡੇ ਵਰਗਾ ਹੈ। ਕਾਲੇ ਭਾਂਡੇ ਤੁਸੀਂ ਨੇੜੇ ਜਿਹੇ ਹੋ ਕੇ ਖੜ ਜਾਓ, ਹਵਾ ਦਾ ਬੁੱਲਾ ਆਏਗਾ, ਕੀਮਤੀ ਪੁਸਾਕ ਸਾਡੀ ਜਿਹੋ ਜਿਹੀ ਮਰਜ਼ੀ ਪਾਈ ਹੋਵੇ, ਝੱਟ ਦਾਗ ਲੱਗ ਜੂ। ਚਲੋ ਇਹ ਨਹੀਂ ਵੀ ਪੱਲਾ ਛੋਏਗਾ, ਜਿਹੜੀ ਕਾਲਸ ਹੈ ਉਹਨੇ ਹਵਾ ਨੂੰ ਬੁੱਲਾ ਆਉਣਾ, ਉੱਡ ਕੇ ਸਾਡੇ ਚੁੱਗੇ ਤੇ ਪੈ ਜਾਣੀ, ਇਹ ਚੋਲਾ ਕਾਲਾ ਹੋ ਹੀ ਜਾਣਾ। ਕਹਿੰਦੇ ਇਸੇ ਤਰ੍ਹਾਂ ਵਾਸਨ ਕਾਰੋ ਪਾਸੇ, ਜਿਵੇਂ ਕਹਿੰਦੇ ਕਾਲਾ ਜਿਹੜਾ ਭਾਂਡਾ ਹੈ ਨਾ, ਉਹਦੇ ਨਾਲ ਛੋ ਜਾਈਏ ਤੇ ਲਾਗ ਲੱਗ ਜਾਂਦਾ, ਕਾਲਸ ਲੱਗ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸਾਕਤ ਪੁਰਸ਼ ਰੱਬ ਤੋਂ ਟੁੱਟੇ ਮਨੁੱਖ ਹੈ, ਉਹ ਵੀ ਕਾਲੇ ਭਾਂਡੇ ਥੱਲੇ ਇਹਨਾਂ ਦੇ ਨੇੜੇ ਤੇੜੇ ਖਾ ਜਾਈਏ, ਕੋਈ ਨਾ ਕੋਈ ਇੱਦਾਂ ਲਿਆਉਣਾ, ਕੋਈ ਨਾ ਕੋਈ ਆਪਣਾ ਪ੍ਰਭਾਵ ਪਾ ਕੇ ਨਾ ਇਹ ਉਲਟਾ ਪੁਲਟਾ ਕੁਛ ਕਰ ਜਾਣਗੇ। ਇਸ ਤਰ੍ਹਾਂ ਇਹ ਜਿਹੜਾ ਪ੍ਰਿਥਵੀ ਚੰਦ ਸਾਕਤ ਹੈ, ਇਸ ਦਾ ਸੰਗ ਮਹਾਦੇਵ ਨੂੰ ਹੋ ਗਿਆ ਸੀ, ਜਿਸ ਕਰਕੇ ਇਹਦੇ ਉੱਪਰ ਬੜਾ ਅਸਰ ਪੈ ਗਿਆ ਸੀ। ਗੁਰੂ ਮਹਾਰਾਜ ਦੇ ਨਾਲ ਫਿਰ ਨਾਰਾਜ਼ ਰਹਿੰਦਾ ਸੀ ਮਹਾਦੇਵ। ਜਦੋਂ ਫਿਰ ਕਈ ਤਰ੍ਹਾਂ ਦੇ ਐਸੇ ਕਾਰਨਾਮੇ ਕੀਤੇ ਪ੍ਰਿਥਵੀ ਚੰਦ ਨੇ, ਫਿਰ ਸਾਰੇ ਸ਼ਹਿਰ ਵਿੱਚ ਦੂਦੂ ਹੋ ਗਈ ਹੈ, ਹਰ ਪਾਸੇ ਵੀ ਇਹ ਪ੍ਰਿਥਵੀ ਚੰਦ ਬੜਾ ਵੀ ਪੈੜਾ ਹੈ। ਵੇਖੋ ਵੀ ਹਰਗੋਬਿੰਦ ਸਾਹਿਬਜ਼ਾਦੇ ਨੂੰ ਇਹ ਖਤਮ ਕਰਿਆ ਚਾਹੁੰਦਾ ਹੈ, ਕਿਤੇ ਦਾਈ ਨੂੰ ਭੇਜਦਾ ਹੈ, ਕਿਤੇ ਸੱਪ ਵਾਲੇ ਨੂੰ ਭੇਜਦਾ ਹੈ, ਕਿਤੇ ਬ੍ਰਹਮ ਖੜਾਵੇ ਨੂੰ ਇਹ ਜਹਿਰ ਵੀ ਪੂਰੀ ਦੇ ਕੇ ਰੁਪਈਏ ਦਿੰਦਾ ਵੀ ਇਹ ਵੀ ਖਵਾ ਕੇ ਮਾਰ ਦੇ। ਜਦੋਂ ਫਿਰ ਬਦਨਾਮੀ ਹੋਣ ਲੱਗੀ ਹੈ, ਫਿਰ ਮੂੰਹ ਨਹੀਂ ਦਿਖਾਉਂਦਾ ਹੈ, ਫਿਰ ਨਿਕਲ ਗਿਆ ਇੱਥੋਂ, ਭੱਜ ਗਿਆ ਪ੍ਰਿਥਵੀ ਚੰਦ। ਫਿਰ ਮਹਾਦੇਵ ਗੁਰੂ ਮਹਾਰਾਜ ਦੇ ਨੇੜੇ ਤੇੜੇ ਜਦੋਂ ਆਉਣ ਲੱਗਿਆ ਨਾ ਰੋਜ਼, ਫਿਰ ਸੁਹਾ ਦੇ ਕੇ ਮਹਾਰਾਜ ਦੀ ਕਿਰਿਆ ਦੇ ਕੇ ਮਰਜ਼ਾਦਾ ਦੇ ਕੇ ਫਿਰ ਬਹੁਤ ਤਕੜਾ ਪ੍ਰਭਾਵ ਹੋ ਗਿਆ। ਫਿਰ ਸਾਰਾ ਅਸਰ ਇਹਦਾ ਪ੍ਰਿਥਵੀ ਚੰਦ ਇਹਦੇ ਮਨ ਤੋਂ ਲੈ ਗਏ। ਫਿਰ ਮਨ ਵਿੱਚ ਪਛਤਾਉਣ ਲੱਗਿਆ ਵੀ ਦੇਖੋ ਮੇਰੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਜੀ ਕੈਸੇ ਮਹਾਨ ਹੈ, ਮੇਰੇ ਕੰਨਾਂ ਵਿੱਚ ਹੋਰ ਗੱਲਾਂ ਹੀ ਆ ਭਰ ਭਰ ਕੇ, ਕਿਹੜੇ ਕਿਹੜੇ ਪਾਸੇ ਮੈਨੂੰ ਨਾਸ਼ ਦਿਆ ਸੀ। ਫਿਰ ਆਪਣਾ ਜਿਹੜਾ ਅੰਤ ਦਾ ਸਮਾਂ ਨੇੜੇ ਜਿਹਾ ਜਾਣ ਕੇ ਫਿਰ ਚਾਹੁੰਦਾ ਹੈ ਵੀ ਇਹ ਗਲਤੀਆਂ ਉਹਦੇ ਮਗਰ ਲੱਗ ਕੇ ਹੋਈਆਂ ਹਨ, ਕਿਉਂ ਨਾ ਇਹ ਆਪਣੇ ਜੀਵਨ ਦੇ ਹੁੰਦਿਆਂ ਹੁੰਦਿਆਂ ਇਹਨਾਂ ਦੇ ਕੋਲ ਬੇਨਤੀ ਕਰਕੇ ਬਖਸ਼ਾ ਲਈਆਂ ਜਾਣ। ਇਹ ਨਿਸ਼ਚਾ ਹੋ ਗਿਆ ਵੀ ਇਹ ਪਰਮੇਸ਼ਰ ਦੀ ਪ੍ਰਾਪਤੀ ਕਰਵਾਉਣ ਵਾਲੇ ਹਨ ਗੁਰੂ ਅਰਜਨ ਸਾਹਿਬ ਜੀ। ਫਿਰ ਇਹਨੇ ਆ ਕੇ ਬੇਨਤੀਆਂ ਕੀਤੀਆਂ ਸਨ ਕਿ ਮਹਾਰਾਜ ਕਿਰਪਾ ਕਰੋ, ਮੈਂ ਪ੍ਰਿਥਵੀ ਚੰਦ ਦੇ ਮਗਰ ਲੱਗ ਕੇ ਤੁਹਾਡੇ ਸੰਬੰਧ ਵਿੱਚ ਮਹਾਰਾਜ ਕਈ ਕੁਛ ਸੋਚਦਾ ਵਿਚਾਰਦਾ ਰਿਹਾ, ਮੈਂ ਅੰਦਰ ਆਪਣੇ ਗਲਤ ਖਿਆਲ ਰੱਖਦਾ ਰਿਹਾ, ਨਾਰਾਜ਼ ਵੀ ਰਿਹਾ ਵੀ ਤੁਸੀਂ ਗਲਤ ਸੀ, ਅੱਜ ਪਤਾ ਚੱਲਿਆ ਵੀ ਤੁਸੀਂ ਠੀਕ ਸੀ, ਉਹ ਗਲਤ ਹੋ ਰਹੀ ਸੀ। ਮਹਾਰਾਜ ਕਿਰਪਾ ਕਰੋ, ਹੁਣ ਤੁਸੀਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਵਾਂਗ ਗੁਰਤਾ ਗੱਦੀ ਉੱਪਰ ਸੁਭਾਇਮਾਨ ਜਗਤ ਗੁਰੂ ਹੋ, ਜਿੱਥੇ ਹੋਰ ਗੁਰੂ ਕੇ ਸਿੱਖਾਂ ਉੱਪਰ ਮਹਾਨ ਕਿਰਪਾ ਕਰਦੇ ਹੋ, ਪਰਮੇਸ਼ਰ ਦੀ ਪ੍ਰਾਪਤੀ ਕਰਾਉਂਦੇ, ਉੱਥੇ ਵਾਰਾ ਵੀ ਮੈਨੂੰ ਵੀ ਪ੍ਰਭੂ ਦੇ ਨਾਲ ਮਿਲਣ ਦਾ ਉਪਦੇਸ਼ ਦਿਓ। ਤਾਂ ਜਿਵੇਂ ਬੇਨਤੀਆਂ ਕੀਤੀਆਂ ਸਨ ਉਹ ਸਾਡੇ ਭਲੇ ਵਾਸਤੇ, ਫਿਰ ਗੁਰੂ ਮਹਾਰਾਜ ਨੇ ਸ਼ਬਦ ਵਿੱਚ ਹੀ ਇਹ ਮਹਾਦੇਵ ਦੇ ਜਿਹੜੇ ਪ੍ਰਸ਼ਨ ਹਨ ਉਹਨਾਂ ਨੂੰ ਰੱਖ ਕੇ ਫਿਰ ਆਪਣੇ ਵੱਲੋਂ ਜੋ ਉੱਤਰ ਦਿੱਤਾ ਸੀ ਉਹ ਵੀ ਇਸੇ ਸ਼ਬਦ ਵਿੱਚ ਹੀ ਬਿਆਨ ਕੀਤਾ ਹੈ। ਜਿਵੇਂ ਮਹਾਦੇਵ ਜੀ ਨੇ ਪਹਿਲਾਂ ਕਿਹਾ ਸੀ ਨਾ ਬੇਨਤੀ ਰੂਪ ਵਿੱਚ ਬਚਨ, ਉਹ ਪਹਿਲੀਆਂ ਤੁਕਾਂ ਵਿੱਚ ਇੱਥੇ ਰੱਖ ਰਹੇ ਹਨ। ਜਿਵੇਂ ਵੀ ਇਹ ਪਾਵਨ ਪਵਿੱਤਰ ਵਿਚਾਰ ਆ ਰਹੀ ਹੈ ਉਹ ਸਾਰੇ ਹੀ ਆਪਾਂ ਮਨ ਚਿਤ ਲਾ ਕੇ ਸੁਣੀਏ ਜੀ।
ਏਕ ਪਿਤਾ ਏਕ ਸਕੇ ਹਮ ਬਾਲਕ,
ਸਾਡਾ ਇੱਕੋ ਇੱਕ ਹੀ ਪਿਤਾ ਹੈ, ਤੁਹਾਡੇ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਹੈ, ਮੇਰੇ ਪਿਤਾ ਵੀ ਗੁਰੂ ਰਾਮਦਾਸ ਸਾਹਿਬ ਜੀ, ਇਸ ਕਰਕੇ ਮਹਾਰਾਜ ਸਾਡਾ ਦੋਹਾਂ ਦਾ ਇੱਕੋ ਇੱਕ ਹੀ ਪਿਤਾ ਹੈ, ਇੱਕੋ ਇੱਕ ਦੋਵੇਂ ਮਹਾਰਾਜ ਸਿੰਘ ਦੋਵੇਂ ਬਾਲਕ ਹਾਂ, ਬੱਚੇ ਹਾਂ, ਤੁਸੀਂ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੀ ਬਾਲਕ ਹੋ, ਮੈਂ ਵੀ ਮਹਾਰਾਜ ਉਹਨਾਂ ਦਾ ਹੀ ਬਾਲਕ ਹਾਂ, ਇੱਕੋ ਇੱਕ ਗੁਰੂ ਰਾਮਦਾਸ ਸਾਹਿਬ ਜੀ ਦੇ ਹੀ ਮਹਾਰਾ ਆਪਾਂ ਦੋਵੇਂ ਬਾਲਕ ਹਾਂ, ਬੱਚੇ ਹਾਂ।
ਤੂੰ ਮੇਰਾ ਗੁਰਹਾਈ,
ਪਰ ਹੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਤੂੰ ਤਾਂ ਮੇਰੇ ਇਸ ਮੇਰਾ ਹੁਣ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਤਖ਼ਤ ਉੱਪਰ ਬੈਠਣ ਕਰਕੇ ਉਹ ਗੁਰਹਾਈ ਹੈ, ਗੁਰੂ ਹਾਈ ਕੀ ਹੈ, ਤੂੰ ਹੁਣ ਗੁਰੂ ਹੈ, ਕਿਉਂਕਿ ਉਹਨਾਂ ਦੇ ਤਖ਼ਤ ਉੱਪਰ ਤੁਸੀਂ ਸੁਭਾਏ ਮਾਨ ਹੋ। ਜਾਂ ਇਸੇ ਤਰ੍ਹਾਂ ਵੀ ਤੁਸੀਂ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋ, ਮੈਂ ਵੀ ਗੁਰੂ ਰਾਮਦਾਸ ਸਾਹਿਬ ਜੀ ਦਾ, मेरे भी गुरु रामदास साहिब जी गुरु हैं, तुहाडे भी गुरु गुरु रामदास साहिब जी, इस करके अपने दोवां वारा गुरहाई की गुर पाई क्योंकि जिवें साडा पिता एक है इको दे असीं बच्चे हो ते साडा गुरु भी एक ही है और गुरु इको होण करके असीं आपो विच ही गुर पाई बन गए आपो विच ही है दोवें आपां गुर पाई भी हाँ ਇੱਥੇ ਹੁਣ ਗੁਰਹਾਈ ਦਾ ਅਰਥ ਹਾਈ ਦਾ ਅਰਥ ਹੈ ਹੁੰਦਾ ਹੈ ਲਹਿੰਦੇ ਬਲ ਦੀ ਭੋਲੀ ਹੈ ਕੀਤਾ ਹੈ ਜਿਵੇਂ ਅਸੀਂ ਉਹ ਕਿੱਥੇ ਬੋਲਦੇ ਇਹ ਕਰਿਆ ਹੈ ਸੀ ਇਹ ਕਰਿਆ ਹੈ ਉਹ ਹਾਈ ਬੋਲਦੇ ਨੇ ਮੈਂ ਗਿਆ ਹਾਈ ਲਹਿੰਦੇ ਤਰਫ ਦੀ ਬੋਲੀ ਹੈ ਅਸ਼ਫ ਦੀ ਤਰਫ ਇਸ ਤਰ੍ਹਾਂ ਬੋਲਦੇ ਨੇ ਕਿ ਅਜਥੇ ਸਿੰਘ ਆ ਜਾਂਦੇ ਸਨ ਉਹ ਵੀ ਸਹੀ ਇੱਧਰ ਉੜੀਸੇ ਦੇ ਜਿਹੜੇ ਕੋਈ ਸਿੰਘ ਆਉਂਦੇ ਸਨ ਉਹਨਾਂ ਦੇ ਉਪਲਿੰਗ ਨੂੰ ਇਸਤਰੀ ਲਿੰਗ ਨੂੰ ਵਿੱਚ ਜਿਹੜੇ ਇਸਤਰੀ ਲਿੰਗ ਉਹ ਸਾਰੇ ਹੀ ਉਪਲਿੰਗ ਵਿੱਚ ਬੋਲਦੇ ਉਹ ਇੱਕ ਉੜੀਸੀ ਦਾ ਸਿੰਘ ਹੁੰਦਾ ਸੀ ਉਹ ਆਪਣੀ ਬੋਲੀ ਅਨੁਸਾਰ ਜਿਹੜੇ ਕਿਤੇ ਉਹ ਮਹਾਂਪੁਰਸ਼ਾਂ ਨੇ ਉਹਨੂੰ ਨਕੂਰ ਦੇਣਾ ਧਾੜ ਦੇਣਾ ਫਿਰ ਉਹਨੇ ਆਪਣੀ ਬੋਲੀ ਵਿੱਚ ਕਹਿਣਾ ਸੰਤ ਮੈਨੂੰ ਘੂਰਦੀ ਹੈ ਹੋਰਨਾਂ ਨੂੰ ਕੁਛ ਨਹੀਂ ਕਹਿੰਦੀ ਸਿੰਘਾਂ ਨੇ ਹੱਸਣਾ ਨਹੀਂ ਦੇਖ ਮਹਾਂਪੁਰਸ਼ ਕਹਿੰਦੇ ਵੀ ਇਹਨਾਂ ਦੇ ਇਲਾਕੇ ਦੀ ਬੋਲੀ ਹੈ ਇਹਨਾਂ ਨੇ ਵੀ ਇਹ ਮੈਨੂੰ ਘੂਰਦੇ ਨਹੀਂ ਇਹਨਾਂ ਨੇ ਇਹ ਬੋਲੀ ਹੈ ਇਹਨਾਂ ਨੇ ਉਹ ਕਹਿਣਾ ਹੈ ਮੈਂ ਰੋਟੀ ਬਹੁਤ ਖਾਇਆ ਨਹੀਂ ਆਪਾਂ ਕਹਿੰਦੇ ਰੋਟੀ ਬਹੁਤ ਖਾਧੀ ਇਸਤਰੀ ਲਿੰਗ ਵਰਤੇ ਉਹਨੇ ਉਹ ਬਣ ਜਾਣੇ ਜਿਹੜੇ ਸਾਰੇ ਉਲਟੇ ਪਲਟੀ ਲੱਗੋ ਜਾਣੇ ਜਿਹੜੇ ਪਲੰਗਾ ਲਿੰਗ ਲਿੰਗ ਪਲਿੰਗ ਇਹ ਆਪੋ ਆਪਣੇ ਇਲਾਕਿਆਂ ਦੀ ਬੋਲੀ ਹੈ ਹੁਣ ਇਹਦੇ ਲਹਿੰਦੇ ਵਿੱਚ ਹਾਈ ਸ਼ਬਦ ਕਹਿੰਦੇ ਨੇ ਵੀ ਕਰਿਆ ਹਾਈ ਮੈਂ ਗਿਆ ਹਾਈ ਇਸ ਤਰ੍ਹਾਂ ਵੀ ਇੱਥੇ ਹਾਈ ਦਾ ਅਰਥ ਹੈ ਇੰਗਲਿਸ਼ ਵਿੱਚ ਹਾਈ ਦਾ ਅਰਥ ਉੱਚਾ ਹੁੰਦਾ ਵੱਡਾ ਹੁੰਦਾ ਹੈ ਮਹਾਨ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਮਾਰਾ ਮੇਰੇ ਲਈ ਹੁਣ ਹਾਈ ਹੋ ਵੱਡੇ ਹੋ ਉੱਚੇ ਸਥਾਨ ਤੇ ਕਿਉਂਕਿ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਉੱਪਰ ਸ਼ਿਸ਼ੋਭਤ ਹੋ ਜਿਸ ਕਰਕੇ ਮੇਰੇ ਲਈ ਮਹਾਰਾ ਆਪ ਹਾਈ ਵੱਡੇ ਗੁਰੂ ਤੁਲ ਹੋ ਕਿਉਂ ਵੀ ਅਰਥ ਹੈ ਪਰ ਮੁੱਖ ਅਰਥ ਉਹੀ ਗੁਰ ਭਾਈ ਹੈ ਜਾਂ ਮਹਾਰਾ ਆਪ ਗੁਰੂ ਹੋ
ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ
ਪਰਮੇਸ਼ੁਰ ਵੀ ਇੱਕੋ ਅੰਸ ਹੋਣ ਕਰਕੇ ਸਾਡੇ ਮਿੱਤਰਾਂ ਦੇ ਤਲ ਮੇਰਾ ਜਿਹੜਾ ਜੀਉ ਹੈ ਅੰਦਰਲਾ ਜੀਵ ਆਤਮਾ ਹੈ ਜਿਹਨੂੰ ਅਸੀਂ ਚਿੰਦ ਜਾਣ ਕਹਿ ਦਿੰਦੇ ਰੂਹ ਕਹਿ ਦਿੰਦੇ ਹੈ ਭੌਰ ਕਹਿ ਦਿੰਦੇ ਹਾਂ ਇਹ ਮਾਰਾ ਮੇਰਾ ਜਿਹੜਾ ਜੀਵ ਆਤਮਾ ਹੈ ਆਪ ਜੀ ਤੋਂ ਮਾਰਾ ਇਹ ਬਲ ਬਲ ਜਾਸੀ ਬਲਹਾਰ ਕੁਰਬਾਨ ਜਾਸੀ ਕੀ ਇਹ ਜਾਂਦਾ ਹੈ
ਹਰ ਦਰਸ਼ਨ ਦੇਹ ਦਿਖਾਈ
ਕਿਰਪਾ ਕਰੋ ਹੁਣ ਮੈਨੂੰ ਮਹਾਰਾਜ ਵਾਹਿਗੁਰੂ ਦੇ ਜਿਹੜੇ ਦਰਸ਼ਨ ਦਿਖਾ ਰਹੇ ਨਾ ਇੱਥੇ ਮਹਾਰਾਜ ਜਾਂਦਿਆਂ ਜਾਂਦੇ ਹੀ ਦਿਖਾ ਲੈਂਦੇ ਹੋ ਐਸੀ ਵਿੱਚ ਹੀ ਹੁੰਦਿਆਂ ਹੋਇਆ ਮੈਨੂੰ ਵਾਹਿਗੁਰੂ ਦੇ ਦਰਸ਼ਨ ਦਿਖਾ ਲੈਂਦੇ ਹੋ ਜਿਵੇਂ ਰਵਿਦਾਸ ਜੀ ਨੇ ਵੀ ਉਹ ਆਪਣੇ ਪਾਵਨ ਮੁਖ ਤੋਂ ਇਹ ਵਚਨ ਕਹੇ ਬਹੁਤ ਜਨਮ ਵਿਛਰੇ ਥੇ ਬਾਅਦ ਹੋਏ ਜਨਮ ਤਵਾਰੇ ਲਿਖੇ ਕਹਿ ਰਵਿਦਾਸ ਆਸ ਲੱਗੀ ਨੂੰ ਚਿਰ ਪਿਓ ਦਰਸ਼ਨ ਦੇ ਕੇ ਇਹ ਪਰਮੇਸ਼ੁਰ ਬਹੁਤ ਜਨਮ ਵਿਛੜਿਆ ਹੋਵੇ ਇਹ ਮਹਾਰਾਜ ਜਿਹੜਾ ਹੁਣ ਅਖੀਰ ਸਰੀਰ ਮਿਲਿਆ ਇਹ ਮਹਾਰਾ ਆਪ ਜੀ ਦੇ ਲਿਖੇ ਲੱਗ ਗਏ ਮਹਾਰਾਜ ਮੈਂ ਬਹੁਤ ਜਨਮਾਂ ਤੋਂ ਆਸਾਂ ਵਿੱਚ ਲੱਗ ਕੇ ਜੀ ਰਿਹਾ ਹਾਂ ਆਪ ਜੀ ਦੇ ਦਰਸ਼ਨ ਹੋਇਆ ਨੂੰ ਬਹੁਤ ਸਮਾਂ ਹੋ ਗਿਆ ਹੈ ਹੁਣ ਆਪ ਮਹਾਰਾਜ ਵਾਹਿਗੁਰੂ ਜੀ ਮੈਨੂੰ ਆਪਣੇ ਪਾਵਨ ਪਵਿੱਤਰ ਦਰਸ਼ਨ ਦਿਓ ਮਹਾਂਦੇਵ ਜੀ ਉਸੇ ਭਾਵਾਂ ਨਾਲ ਖਿਆਲਾਂ ਨਾਲ ਹੀ ਮਹਾਰਾਜ ਅੱਗੇ ਬੇਨਤੀ ਕਰ ਰਿਹਾ ਕਿ ਮਹਾਰਾਜ ਮੇਰਾ ਜਿਹੜਾ ਜੀ ਆਪ ਜੀ ਤੋਂ ਬਲਹਾਰ ਕੁਰਬਾਨ ਜਾਂਦਾ ਹੈ कृपा करो महाराज मैनू वाहगुरु दे जिहड़े प्रतख दर्शन दार है दिखाल देवो करवा देवो जी।
सुन मीता तुरी को बल जाई
इस तरह का दूजा अर्थ भी कर लेंदे एक पिता एक सखीहा मार्ग भी साडा वाहगुरु परमेश्वर इको ही माता पिता है ते इको ही वो जरा साडा वाहिगुरु पिता होने करके असी मारे इको परमेश्वर दे बालक हां बच्चे हां भावे साडा मां प्यो परमेश्वर इको एक है तुहाडा ते साडा असी इको दे ही बच्चे हां पर तुसी मारा मेरे लिए गुरु गुरु है क्योंकि इस समय आप गुरु नानक साहब जी के तख्त उपर सवाहेमान हो इस करके महाराज ठीक है साडा एको ही पिता है एको दे असी बच्चे हाँ दोवे पर आप विच मानता यह है भी इस समय आप वाहगुरु के बच्चे होने दे नाल दा गुरु भी हो गुरहाई है वड्डे गुरु है इस करके महाराज गुरु होने करके महाराज इस तुहानू मेरा जिहड़ा जी बलहार जाता है महाराज मैनू हुण कृपा करके जिस वाहगुरु दे असी बच्चे हैं जो साडा पिता वाहगुरु उहदे दर्शन माना तुसी मैनू दिखाल दिओ उस वाहगुरु दे मैनू महाराज पिता दे दर्शन दिखाल दिओ दर्शन करवा देवो उस वाहगुरु दे मैनू महाराज पिता दे दर्शन दिखाल दियो दर्शन करवा देवो जी।
सुन गीता तुरी को बल जाई
महादेव जी वालों जो लफ्ज कहे उन्होंने ये शब्द विच ही बयान सतगुरु कर रहे हैं हे वीर मित्र आप जी चरणा की धूड़ है वो मैं उस तो बलहार जाना सदके जाना हाँ क्योंकि आप जी चरण धूड़ विचों ही सब कुछ मनुख नू हासिल हुंदा है जिन्हां ने आप जी दे चरण धूड़ नू मत्थे ते लाया है हमारा ये दुनिया विच निहालो निहाल हो गए उन्हां जन्मां जन्मां दियां मैलां लह गईं वाहिगुरु की प्राप्ति वाले बन गए ते आप भी सतगुरु साहिब जी ने जिहड़ी चरण धूड़ है उसनू महान बड़ी सोहा नानक सह नाले ये परमेश्वर जिहड़े तेरे नाल रहिंदे है तेरे संग रहिंदे है तेरी जाना है भी उन्हां दी चरण धूड़ विच मैं हमेशा मारा रहा इस तरह उसे भाव नाल इत्थे महादेव जी निम्रता गरीबी नाल कह रहे महाराज जी दी जे चरणां दी धूड़ी है उस तो महाराज मैं बलहार जांदा
हाँ तेरा भाई
हे संसारी संबंध करके भाई गुरु अर्जन साहब हुण ये जिहड़ा मन है ना महाराज जिहड़ा मेरा मन है हुण ये तेरा दास है तेरा सेवक है महाराज महाराज आप जी नूं जिहड़ा मेरा मन है अर्पण होया है विश्राम दे के फिर फरमाउंदे महान देव जी जो वे लफ्ज क्या वे शब्दां विच ही बयान कर रहे हैं महाराज हुण एक श्रद्धा है कि पाव मलोवा आप जी दे जिहड़े पवित्र चरण है उन्हां नूं महाराज मैं मलोवा की है चरसा आप जी दे चरणा कमलां दी मैं मुठ्ठी चापी करां यही चरसना है शरदा भावना नाल महाराज आप जी के जिहड़े पावन पवित्र चरण है उन्होंने मलमल के मैं धोवना करा आप पवित्र जल लेके आप जी के चरणा नूं धो के चरणावत छकीए जी।
मन तै कुदेसा
जिहड़ा मन है महाराज यह भी मैं महाराज आप जी नूं दिसा की ये देंदा हां आवे जिहड़ा मन है ये आप जी नूं समर्पित कर रहा
सुन मीता बहु तेरी शरण आई आया
क्योंकि यही सब तो वड्डी भेटा है तो तन मन अर्प पूज चढ़ावो गुर प्रसाद निरंजन आपावो पूजा अर्चा है नर बोरी बाकी होर किसी तेरी पूजा नहीं है। जिहड़ा तन पन वाहिगुरु नूं समर्पित कर लेना सब तो वड्डी भेटा है। इस करके कहने मारा मैं जरा जरा मन है ना अपने तेनों मारा भेटा च देना है तुहानू सर्व समर्पित करना। सुन मीता हो तेरी सरनाई साडे परमेश्वर की अंस होण करके लोग लोग सहायता करने वाले मित्र आराम मैं थोड़ी चरण शरण भी चल के आया।
रब मिलो देह उपदेशा
तुसी कहो भी किस लिए शरण चल के आया की जाचना रख के आया है तुम्हारा ये है प्रभ मिलो देह उपदेशा जिम्मे मारा प्रभु मैनू मिल जाए प्रभु नाल मिलने का मैनू उपदेश दे देवो इस तरह यानी प्रभु नू मिलन दा। दूजे पासे जिहड़ी वजिका दे नवीन ख्याली है कहते मिलो नहीं मिलो बिंदी नाल पाठ करो जे मैं प्रभु नू मिल जावा उहदे विच लीन हो जावा उह जा मैनू उपदेश दे ते मिलो बिंदी तो बगैर भी अर्थ तो बनी जांदा है। ये तो एवें कपोल कल्पना है उहनां दी जिवें कोई मनुख नूं झक्खा मारन दा सुभाव जिहा पै जाए ना ਉਹ ਕਸਰਤਵਾਦੀ ਪੈ ਜਾਏ ਰੋਏ ਜਿੱਥੇ ਲੋਕਾਂ ਚ ਕੱਢਦਾ ਉੱਥੇ ਜਿਹੜੀ ਸਤਿਗੁਰੂ ਦੀ ਬਾਣੀ ਹੈ ਉਹਦੇ ਵਿੱਚ ਵੀ ਇਹ ਨੁਕਸ ਕੱਢਣ ਲੱਗ ਜਾਂਦਾ ਹੈ ਵੀ ਇਹ ਬਿੰਦੀ ਇੱਥੇ ਲਾਉਣੀ ਚਾਹੀਦੀ ਨਹੀਂ ਤਾਂ ਅਰਥ ਨਹੀਂ ਬਣਨਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੂੰ ਕਿਸਾ ਨੇ ਵੇਖ ਲਓ ਇਸ ਬਿੰਦੀ ਤੋਂ ਬਗੈਰ 27-28 ਕਥਾ ਕਰ ਦਿੱਤੀ ਹੈ ਉਹ ਪਤਾ ਨੀ ਕਿਵੇਂ ਕਰੀ ਗਏ ਕਹਿੰਦੇ ਸਾਨੂੰ ਇਹਦਾ ਅਰਥ ਨੀ ਬਣਦਾ ਬਿੰਦੀ ਲਏ ਬਿਨਾ ਲੈ ਅਰਥ ਬਣੀ ਜਾਂਦਾ ਟੀਕੇ ਵਿੱਚ ਲਿਖਿਆ ਵੀ ਪਿਆ ਹੈ ਫਰੀਦਕੋਟ ਵਾਲਾ ਪੜ੍ਹ ਲਓ ਬਾਕੀ ਸੱਤੋ ਵਾਲਾ ਪੜ੍ਹ ਲਓ ਉਹਨਾਂ ਨੇ ਸਾਰਿਆਂ ਨੇ ਸਪਸ਼ਟ ਲਿਖਿਆ ਵੀ ਉਹ ਪ੍ਰਭ ਮਿਲੋ ਪ੍ਰਭੂ ਨੂੰ ਮਿਲਣ ਦਾ ਮਿਲੋ ਮਿਲਣ ਦਾ ਜਿਹੜਾ ਉਪਦੇਸ਼ ਹੈ ਮਾਰਾ ਮੈਨੂੰ ਦੇਣਾ ਕਰੀਏ
ਮਾਨ ਨਾ ਕੀਜੈ ਸਰਣ ਕਰੀਜੈ
ਪ੍ਰਭੂ ਨੂੰ ਮਿਲਣ ਦਾ ਉਪਦੇਸ਼ ਦੇਵੋ। ਗੁਰੂ ਮਹਾਰਾਜ ਜੀ ਇਹ ਕਹਿੰਦੇ ਵੀ ਹੇ ਮਹਾਂਦੇਵ ਜੇ ਤੂੰ ਪ੍ਰਭੂ ਨੂੰ ਮਿਲਣਾ ਹੈ ਫਿਰ ਵੀ ਮਾਨ ਨਹੀਂ ਕਰਨਾ ਚਾਹੀਦਾ ਵੀ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਵੀ ਸੁਪੁੱਤਰ ਹੈ ਸਾਡਾ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਅਸੀਂ ਸਾਡੇ ਵਰਗਾ ਕੌਣ ਹੈ ਕਿਉਂਕਿ ਇਹ ਵੀ ਕੋਈ ਮਹਾਨ ਦਾ ਹੋਵੇ ਫਿਰ ਉਹ ਬੱਚਿਆਂ ਨੂੰ ਇਹ ਮਾਣ ਹੁੰਦਾ ਵੀ ਅਸੀਂ ਐਸਦੇ ਹਾਂ। ਇਸੇ ਚੰਦ ਤੇ ਲਖਮੀ ਚੰਦ ਨੂੰ ਮਾਣ ਸੀ ਨਾ ਇਸੇ ਕਰਕੇ ਉਹ ਕੋਈ ਬੱਚਨ ਕਹਿੰਦੇ ਸੀ ਉਹ ਨਹੀਂ ਮੰਨਦੇ ਸੀ ਅਸੀਂ ਆਪਦੇ ਪੁੱਤਰ ਅਸੀਂ ਇਹ ਕਰੀਏ ਲੋਕ ਸਾਨੂੰ ਕੀ ਆਖਣਗੇ ਪੁੱਤਰੀ ਕੌਲ ਨਾ ਪਾਲੇ ਉਹ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦਾ ਕੋਈ ਵੀ ਕੌਲ ਕੀ ਬਚਨ ਨਹੀਂ ਪਾਲਿਆ ਕੋਈ ਨੀ ਮੰਨਿਆ ਜੇ ਕਿਤੇ ਬਚਨ ਮੰਨ ਲੈਂਦੇ ਮਾਣ ਛੱਡ ਕੇ ਕਰ ਪੀਰ ਉਹ ਕਹਿੰਦੇ ਪੀਰ ਕਰਨਾ ਸੀ ਉਹ ਗੁਰੂ ਬਣਾਉਣ ਵੱਲੋਂ ਕੰਨ ਮੁਰੱਟੀ ਹੈ ਕਹਿੰਦੇ ਕੰਨ ਨਾ ਮੋਢੇ ਦਾ ਮੋਢਾ ਮੋੜ ਲਿਆ ਮਹਾਰਾਜ ਨੇ ਪਾਸਾ ਵੱਟ ਲਿਆ ਵੀ ਇਹ ਨਹੀਂ ਵਚਨ ਨਹੀਂ ਮੰਨਦੇ ਇਹ ਨਹੀਂ ਗੁਰੂ ਬਣਨ ਦੇ ਯੋਗ ਇਸ ਕਰਕੇ ਵੀ ਇਹ ਮਾਣ ਨਹੀਂ ਕਰਨਾ ਚਾਹੀਦਾ ਹੈ ਵੀ ਮੈਂ ਗੁਰੂ ਕਾ ਸਪੁੱਤਰ ਹੈ ਮੇਰੇ ਗੁਰੂ ਰਾਮਦਾਸ ਸਾਹਿਬ ਜੀ ਪਿੱਤਰ ਸਾਡੇ ਵਰਗਾ ਕੌਣ ਹੈ ਜਿਸ ਨਾਲ ਸਾਡੇ ਸਤਿਗੁਰਾਂ ਅੱਗੇ ਸਾਰੀ ਦੁਨੀਆਂ ਝੁਕਦੀ ਸੀ ਵੀ ਅਸੀਂ ਉਹ ਮਾਣ ਹੈ ਇਹੋ ਜਿਹਾ ਵੀ ਮਾਣ ਨਹੀਂ ਕਰਨਾ ਚਾਹੀਦਾ ਸਗੋਂ ਸਾਧ ਸੰਗਤ ਦੀ ਗੁਰੂ ਦੀ ਚਰਨ ਛਰਨ ਵਿੱਚ ਪੈ ਕੇ ਰਹਿਣਾ ਚਾਹੀਦਾ ਹੈ।
ਸੋ ਭਲਾ ਮਨਾਈਏ
ਜੋ ਪਰਮੇਸ਼ਰ ਗੁਰੂ ਕਰਨ ਕਹਿੰਦੇ ਜੋ ਗੁਰੂ ਪਰਮੇਸ਼ਰ ਕਰਦਾ ਹੈ ਉਹਨੂੰ ਭਲਾ ਕਰਕੇ ਮਨਾਉਣਾ ਚਾਹੀਦਾ ਚੰਗਾ ਕਰਕੇ ਮੰਨਣਾ ਚਾਹੀਦਾ ਇੱਥੇ ਆ ਕੇ ਅਸੀਂ ਰੁਕ ਜਾਂਦੇ ਹਾਂ ਬਾਕੀ ਅਸੀਂ ਸਤ ਸਤ ਕਹੀ ਜਾਵਾਂਗੇ ਇਹ ਸਰਨ ਵੀ ਪੈ ਜਾਵਾਂਗੇ ਚਲੋ ਮਾਨ ਵੀ ਛੱਡ ਜਿੱਥੇ ਵੀ ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮਨਾਈਏ ਇੱਥੇ ਜਿਹੜੀ ਕੋਈ ਸਾਡੇ ਲਈ ਕੋਈ ਹੈਗੀ ਨਾ ਗੱਲ ਚੰਗੀ ਸੁਖਦਾਈ, ਉਹਦੇ ਤੇ ਕਹਾਂਗੇ ਵੀ ਭਲਾ ਕੀਤਾ ਭਲਾ ਕੀਤਾ ਪਰਮੇਸ਼ਰ। ਇੱਥੇ ਸਾਡਾ ਪੜਦਾ ਪਿਆ ਸਾਨੂੰ ਉਹ ਪ੍ਰਤੀਤ ਹੁੰਦਾ ਵੀ ਇਹ ਨੀ ਚੰਗਾ ਕੀਤਾ ਉਸੇ ਨੀ ਅਸੀਂ ਭਲਾ ਕਹਾਂਗੇ। ਜਿੰਨਾ ਚਿਰ ਵਾਹਿਗੁਰੂ ਜੋ ਕਰਦਾ ਉਹਨੂੰ ਭਲਾ ਕਰਕੇ ਨੀ ਮੰਨਦਾ ਉਨਾ ਚਿਰ ਬਸ ਇਹ ਗੱਲ ਨੀ ਬਣਦੀ। ਇਹ ਤਾਂ ਭਾਈ ਜਿਵੇਂ ਬੁਖਾਰੀ ਜੀ ਸਨ, ਉਹ ਜੋ ਪਰਮੇਸ਼ਰ ਗੁਰੂ ਕਰਦੇ ਸੀ ਉਹ ਭਲਾ ਕਰਕੇ ਮੰਨਦੇ ਸੀ। ਇਸੇ ਕਰਕੇ ਬਾਰਾ ਨੇ ਕਿਹਾ ਵੀ ਅੱਜ ਦੇ ਸਮੇਂ ਵਿੱਚ ਵੀ ਭਾਈ ਜਿਹੜਾ ਭਿਖਾਰੀ ਹੈ ਇਹਦੇ ਵਰਗਾ ਸਾਨੂੰ ਖਬਰ ਸਿੱਖ ਨਹੀਂ ਕੋਈ ਹੈ। ਉਹ ਗੁਰਮੁਖ ਕਹਿੰਦਾ ਸੀ ਕਿ ਮਹਾਰਾਜ ਮੈਂ ਸੁਣਿਆ ਵੀ ਕਈ ਤਰ੍ਹਾਂ ਦੇ ਸਿੱਖ ਹੁੰਦੇ ਆ, ਕੋਈ ਦਵਾਜਰੇ ਸਿੱਖ ਹੁੰਦੇ ਆ, ਕੋਈ ਮਨਮੁਖ ਸਿੱਖ ਹੁੰਦੇ ਆ, ਕੋਈ ਗੁਰਮੁਖ ਸਿੱਖ ਹੁੰਦੇ ਆ, ਕੋਈ ਗੁਰਮੁਖ ਸਨਮੁਖ ਸਿੱਖ ਹੁੰਦੇ ਆ। ਮਹਾਰਾਜ ਜਿਹੜਾ ਸਨਮੁਖ ਗੁਰਸਿੱਖ ਹੈ ਆਪ ਜੀ ਦਾ ਕਿਹੜਾ ਹੈ ਅੱਜ ਦੇ ਸਮੇਂ? ਉਹਦੇ ਦਰਸ਼ਨ ਕਰੋ ਮਹਾਰਾਜ ਨੇ ਕਿਹਾ ਵੀ ਭਾਈ ਭਿਖਾਰੀ ਹੈ। ਇਹਦਾ ਨਾਂ ਗੁਰਮੁਖ ਸੀ, ਜਦੋਂ ਘਰ ਦੇ ਵਿੱਚ ਲੈ ਗਿਆ ਉਹਦੇ ਅੱਗੇ ਦੇਖ ਰਿਹਾ ਘਰ ਦਾ ਕੰਮ ਧੰਦਾ ਕਰ ਰਿਹਾ, ਕਿਉਂਕਿ ਘਰ ਦੇ ਵਿੱਚ ਉਸ ਪੁੱਤਰ ਦਾ ਵਿਆਹ ਹੈ ਸੀ, ਉਹਦੀ ਸਾਰੀ ਤਿਆਰੀ ਕਰ ਰਿਹਾ। ਦੇਖ ਦੂ ਕੇ ਮਨ ਵਿੱਚ ਖਿਆਲ ਕੀਤਾ ਵੀ ਮਹਾਰਾਜ ਕਹਿੰਦੇ ਸੀ ਇਹ ਸਾਨੂੰ ਤਾਂ ਸਿੱਖ ਹੈ, ਨਹੀਂ ਤਾਂ ਹੈ ਨੀ ਸਾਨੂੰ ਤਾਂ ਸਿੱਖ ਹੈ। ਜਿਹਦੇ ਧੰਦਿਆਂ ਵਿੱਚ ਬਰਚਿਆਂ ਵਿੱਚ ਆ ਪਿਆ ਹੈ, ਵਿਆਹ ਦੀਆਂ ਤਿਆਰੀਆਂ ਕਰ ਰਿਹਾ, ਗੁਰੂ ਵਾਲੀ ਤਾਂ ਕੋਈ ਮੁੱਖੀ ਨਹੀਂ, ਇਹ ਸਾਨੂੰ ਕਿੱਥੇ ਰਹਿਣ ਵਾਲਾ ਹੈ? ਜਦੋਂ ਵੀ ਵੇਖੋ ਮੈਂ ਐਡੀ ਦੂਰੋਂ ਚੱਲ ਕੇ ਆਇਆ, ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਬਾਤ ਨਹੀਂ ਕੀਤੀ, ਤੇ ਉਵੇਂ ਹੀ ਫਿਰ ਆਪਣੇ ਧੰਦੇ ਵਿੱਚ ਭੱਜ ਗਿਆ ਹੈ। ਨਵੇਂ ਸ਼ੰਕੇ ਦੇ ਕਰਨ ਲੱਗਿਆ, ਫਿਰ ਉੱਠ ਪਿਆ ਹੈ, ਨਾਲ ਲੈ ਰਿਹਾ ਹੈ ਸਾਰਾ ਕੁਝ। ਘਰੇ ਜੋ ਕੋਈ ਵਿਆਹ ਦਾ ਸਾਜੋ ਸਮਾਨ ਜਾਂ ਇਕੱਠਾ ਕੀਤਾ ਸੀ ਉਹ ਦਿਖਾਇਆ ਦੋ ਰਿਹਾ, ਕੋਈ ਆਹ ਗਹਿਣੇ ਬਣਾਏ ਪਏ, ਆਹ ਵਸਤਰ ਬਣਾਏ ਪਏ, ਆਹ ਮਠਿਆਈਆਂ ਲਈ ਤਿਆਰੀਆਂ ਹੋ ਰਹੀਆਂ, ਆਹ ਵੀ ਬਾਕੀ ਪ੍ਰਬੰਧ ਹੋ ਰਿਹਾ ਹੈ। ਇਹ ਕਹਿ ਕੇ ਫਿਰ ਉਹ ਆਪ ਇੱਕ ਟੁੱਟੀ ਜੀ ਦਰੀ ਹੈ ਉਹਨੂੰ ਧੋਪੇ ਲਾ ਕੇ ਗੰਢੀ ਜਾ ਰਹੇ ਹੈ। ਫਿਰ ਮਨ ਵਿੱਚ ਖਿਆਲ ਕਰ ਲਿਆ ਵੀ ਇਹ ਵੀ ਵਿਆਹ ਵਿੱਚ ਨਹੀਂ ਕੀ ਲੋੜ ਹੈ ਟੁੱਟੀ ਭੱਜੀ, ਵਿਆਹ ਵਿੱਚ ਤਾਂ ਨਵੀਆਂ ਚੀਜ਼ਾਂ ਲਿਆਈ ਦੀਆਂ ਬਣਾਈ ਦੀਆਂ, ਇਹ ਦਰੀ ਜੀ ਕਿਉਂ ਇਹ ਟੁੱਟੀ ਕਰਦਾ? ਇਹ ਤਾਂ ਜਦੋਂ ਕਿਸੇ ਦਾ ਮਰਿਆ ਹੋਵੇ ਉਦੋਂ ਸੋ ਗਮ ਵਿੱਚ ਇਹ ਕੁਝ ਕਰੀ ਤਾਂ ਵੀ ਚਲੋ ਵੀ ਖੁਸ਼ੀ ਦੇ ਸਮੇਂ ਨਵੇਂ ਮਰੇ ਸਮੇਂ ਪੁਰਾਣਾ ਕੁਝ ਕੱਢੀ ਜਾਏ। ਇਹ ਰਹਿ ਨਾ ਸਕਿਆ, ਕਹਿੰਦਾ ਵੀ ਭਾਈ ਭਿਖਾਰੀ ਜੀ ਆਹ ਕੀ ਕਰਦੇ ਹਾਂ, ਚਲੋ ਤਾਂ ਵਿਆਹ ਨਾ ਸਾਜੋ ਸਮਾਨ ਹੋਇਆ, ਆ ਬਾਕੀ ਆ ਕਰੀ ਜਾਂਦੇ ਹੋ। ਇੱਕ ਦੂਜਾ ਖੱਫਣ ਖੁੱਫਣ ਜਿਹਾ ਬਣਾਇਆ ਪਿਆ ਸੀ, ਕਹਿੰਦੇ ਵੀ ਸਮੇਂ ਅਨੁਸਾਰ ਇਹਦੀ ਵੀ ਲੋੜ ਹੈ, ਜਿਸ ਕਰਕੇ ਤਿਆਰੀ ਕੀਤੀ। ਉਹ ਵਿਆਹ ਹੋਇਆ ਹੈ, ਪਹਿਲਾਂ ਵੀ ਕੀਰਤਨ ਕੀਤਾ ਖੁਸ਼ੀ ਵਿੱਚ, ਤੇ ਘਰ ਵਿੱਚ ਨਹੁੰ ਆ ਗਈ ਹੈ। ਰਾਤ ਦੇ ਸਮੇਂ ਐਸਾ ਭਾਣਾ ਵਰਤਿਆ, ਉਹ ਪੁੱਤਰ ਨੂੰ ਸੋਲ ਉੱਠਿਆ, ਢਿੱਡ ਪੀੜ ਐਸੀ ਹੋਈ ਹੈ, ਬਸ ਦਿਨ ਚੜ੍ਹਦੇ ਨੂੰ ਸਮਾਪਤ ਹੋ ਗਿਆ। ਉਸ ਵੇਲੇ ਫਿਰ ਉਸੇ ਤਰ੍ਹਾਂ ਉਹ ਕਰੈ ਸੋ ਭਲਾ ਮਨਾਈਏ, ਜੋ ਪਰਮੇਸ਼ਰ ਕਰਦਾ ਵੀ ਉਹ ਭਲਾ ਕਰਕੇ ਮੰਨਣਾ ਚਾਹੀਏ, ਉਹ ਭਲਾ ਕਰਕੇ ਮੰਨਿਆ, ਕੋਈ ਰੋਣਾ ਪਿੱਟਣਾ ਨਹੀਂ ਕੀਤਾ ਹੈ। ਪਹਿਲਾਂ ਉਹ ਕੀਰਤਨ ਕਰ ਰਿਹਾ ਸੀ, ਉਵੇਂ ਫਿਰ ਕੀਰਤਨ ਕਰ ਰਿਹਾ, ਪੁੱਤਰ ਦੇ ਉਹ ਅਰਥੀ ਦੇ ਮੂਹਰੇ ਮੂਹਰੇ ਹੋ ਕੇ ਕੀਰਤਨ ਕਰਦਾ ਜਾਂਦਾ ਬੈਰਾਗ ਮਈ। ਦੇਖ ਕੇ ਜਿਹੜਾ ਗੁਰੂ ਸਿੱਖ ਆਇਆ ਹੋਇਆ ਸੀ ਇਹ ਹੈਰਾਨ ਹੋ ਗਿਆ, ਕਹਿੰਦਾ ਵੀ ਇਹਨੂੰ ਸਾਰਾ ਕੁਝ ਪਤਾ ਸੀ, ਤਾਂ ਇਹ ਸਾਰਾ ਕੁਝ ਤਿਆਰੀ ਕਰੀ ਬੈਠਾ ਸੀ ਨਾ ਪਹਿਲਾਂ। ਮੈਂ ਪੁੱਛਿਆ ਸੀ ਇਹਦੀ ਕੀ ਲੋੜ ਹੈ, ਕਹਿੰਦੇ ਇਹਦੀ ਵੀ ਲੋੜ ਹੈ, ਉਹ ਜਦੋਂ ਆਏਗਾ ਸਮਾਂ ਪਤਾ ਚੱਲ ਜਾਏਗਾ। ਜਦੋਂ ਸਾਰਾ ਕੁਝ ਕਰ ਕਰਾ ਕੇ ਇੱਕ ਪਾਸੇ ਜੇ ਹੋਇਆ, ਫਿਰ ਇਹਨੇ ਗੱਲ ਕੀਤੀ ਵੀ ਕਿ ਤੈਨੂੰ ਸਾਰਾ ਪਤਾ ਸੀ ਵੀ ਮੇਰੇ ਪੁੱਤਰ ਨੇ ਰਹਿਣਾ ਨਹੀਂ ਹੈ, ਫਿਰ ਵੀ ਤੂੰ ਇੰਨਾ ਖਰਚ ਕਿਉਂ ਕੀਤਾ? ਐਵੇਂ ਫਿਊਲ ਖਰਚ ਕੀਤੇ ਵਾਧੂ ਹੈ, ਪਤਾ ਤਾਂ ਸੀ ਵੀ ਪੁੱਤਰ ਨੇ ਮਰ ਜਾਣਾ, ਰਹਿਣਾ ਨਹੀਂ ਹੈ, ਕਿਉਂਕਿ ਤੇਰੇ ਕਿਰਿਆ ਤੋਂ ਪਤਾ ਚੱਲ ਗਿਆ ਜਿਹੜੀ ਤੂੰ ਸਾਰੀ ਤਿਆਰੀ ਖੱਫੜ ਖੁੱਫੜਾ ਸਿੜੀ ਸਿੜੀ ਸਭ ਕੁਝ ਬਣਾ ਕੇ ਆ ਰੱਖੀ, ਟੁੱਟੀ ਗੰਦਰੀ ਗੰਢ ਕੇ ਰੱਖੀ ਸੀ, ਤੂੰ ਪਤਾ ਚੱਲਦਾ ਵੀ ਸਾਰਾ ਤੈਨੂੰ ਪਤਾ ਸੀ। ਚਲੋ ਬਈ, ਜੇ ਤੂੰ ਇਹ ਕੀ ਤਾਕਤ ਰਹੀ ਹੈ, ਤੇਰਾ ਤਾਂ ਹੋ ਗਿਆ, ਜਿਹੜੀ ਹੁਣ ਤੂੰ ਵਿਆਹ ਕੇ ਕਰੀ ਲੈਂਦੀ ਨੂੰ, ਇਹਦੇ ਵੱਲੀ ਤਾਂ ਸੋਚਦਾ ਤੂੰ ਇਹਦੇ ਹੁਣ ਕਿਵੇਂ ਦਿਨ ਪੂਰੇ ਹੋਣਗੇ, ਇਹ ਰੰਡੀ ਬਣ ਕੇ ਕਿਵੇਂ ਤੇਰੇ ਘਰੇ ਨਵਾ ਕੱਢੇਗੀ? ਤੈਨੂੰ ਸਾਰਾ ਇਹ ਪਤਾ ਸੀ ਵੀ ਮੇਰੇ ਪੁੱਤਰ ਨੇ ਆਉਂਦਿਆਂ ਸਾਲ ਮਰ ਜਾਣਾ ਹੈ, ਇਸ ਕਰਕੇ ਵੀ ਬਹੁਤ ਵੱਡੀ ਤੂੰ ਗਲਤੀ ਕੀਤੀ ਹੈ। ਹੁਣ ਇਹ ਦੱਸ ਵੀ ਇਹ ਕਿਵੇਂ ਹੋਏਗਾ? ਚਲੋ ਜੇ ਤੇਰੇ ਬਲ ਵਿੱਚ ਬਲ ਹੈ ਨਹੀਂ ਸੀ, ਤਾਕਤ ਹੈ ਨਹੀਂ ਸੀ, ਗੁਰੂ ਵਾਲਾ ਤੇਰੀ ਬੜੀ ਮਹਿਮਾ ਕਰ ਰਹੇ ਹੈ ਕਿ ਅੱਜ ਦੇ ਸਮੇਂ ਭਾਈ ਕੁਲਹਾਰੀ ਸਨਮੁਖ ਸਿੱਖ ਹੈ, ਗੁਰਮੁਖ ਸਿੱਖ ਹੈ। ਇਹ ਬੜਾ ਕੋਲ ਤੂੰ ਆਪਣੇ ਪੁੱਤਰ ਨੂੰ ਲੈ ਜਾਣਾ ਸੀ, ਉੱਥੇ ਬੇਨਤੀ ਕਰਕੇ ਦੀ ਉਮਰ ਵਧਾ ਲਿਆਉਣੀ ਸੀ। ਸਾਰਾ ਕੁਛ ਤਾਂ ਉਹਨਾਂ ਦਾ ਹੁੰਦਾ ਹੈ, ਨਾਲੇ ਇੰਨਾ ਖਰਚ ਹੋਇਆ, ਨਾਲੇ ਰੰਗ ਵਿੱਚ ਭੰਗ ਪਿਆ। ਕਹਿਣ ਲੱਗਿਆ ਵੀ ਇਹ ਤਾਂ ਤੂੰ ਸਾਰੀ ਗੱਲ ਮਨਮੁਖਾਂ ਵਾਲੀ ਕੀਤੀ ਹੈ, ਮਨਮੁਖਾਂ ਵਾਲੀ। ਕਹਿੰਦੇ ਹਾਂ ਸਾਰੀ। ਕਹਿੰਦੇ ਫਿਰ ਜਿਹੜਾ ਵੀ ਸਨਮੁਖ ਸਿੱਖ, ਕਹਿੰਦੇ ਉਹੀ ਹੁੰਦਾ ਜਿਹੜਾ ਵੀ ਜੋ ਗੁਰੂ ਪਰਮੇਸ਼ਰ ਕਰਨ ਉਹਨੂੰ ਭਲਾ ਕਰਕੇ ਮੰਨੇ ਹੋ। ਕਹਿੰਦੇ ਵੀ ਚਲੋ ਤੂੰ ਵੀ ਭਲਾ ਕਰਕੇ ਮੰਨ ਲਿਆ, ਮੈਂ ਵੀ ਇੱਕ ਮਿੰਟ ਮੰਨ ਲਾਂਗਾ, ਆਹ ਜਿਹੜੀ ਆਈ ਹਾਂ ਤੇਰੇ ਘਰੇ ਨੂੰ ਇਹ ਭਲਾ ਕਰਕੇ ਮੰਨੂ? ਕਹਿੰਦੇ ਹਾਂ, ਇਹ ਤਾਂ ਮੇਰੇ ਨਾਲੋਂ ਵੀ ਅੱਗੇ ਲੰਘੀ ਹੋਈ ਹੈ, ਇਹ ਤਾਂ ਬਹੁਤਾ ਭਲਾ ਕਰਕੇ ਮੰਨੇਗੀ। ਕਹਿ ਕਿਵੇਂ ਮੰਨਾ? ਕਹਿੰਦੇ ਫਿਰ ਤੂੰ ਪੁੱਛ ਪੜਤਾਲ ਕਰ ਲੈ ਵੀ ਭਲਾ ਕਰਕੇ ਮੰਨਦੀ ਕਿ ਬੁਰਾ ਕਰਕੇ ਮੰਨਦੀ ਹੈ। ਜਦੋਂ ਨੂੰਹ ਦੇ ਕੋਲ ਜਾ ਕੇ ਅਖਾਈਆਂ ਪੱਥਰ ਜਿਹੇ ਕੇ ਲਗਾਓ, ਬਚਾਉਣੀ ਚੀ ਕਰਨ ਵੀ ਤੇਰੇ ਨਾਲ ਬਹੁਤ ਮਾੜਾ ਮਰ, ਤੇਰੇ ਤੇ ਤਾਂ ਬਹੁਤ ਵੱਡਾ ਕਹਿਰ ਹੋ ਗਿਆ, ਵੀ ਪਰਮੇਸ਼ਰ ਨੇ ਭੋਰਾ ਹੀ ਨਹੀਂ ਦੇਖਿਆ ਤੇਰੇ ਵੱਲ, ਬਹੁਤ ਮਾੜਾ ਕਰਿਆ। ਉਹ ਚਟਪਾਟੀ ਕਹਿਣ ਲੱਗੀ, ਇਹਨਾਂ ਗੱਲ ਤੂੰ ਆਖੀ, ਪਰਮੇਸ਼ਰ ਨੇ ਕਿਸੇ ਦਾ ਮਾੜਾ ਕਰਨਾ? ਪਰਮੇਸ਼ਰ ਸਭ ਦਾ ਭਲਾ ਕਰਦਾ ਹੈ, ਪਰਮੇਸ਼ਰ ਨੇ ਮੇਰਾ ਬਹੁਤ ਤਕੜਾ ਭਲਾ ਕੀਤਾ ਹੈ, ਚੰਗਾ ਕੀਤਾ ਹੈ। ਇਹ ਫਿਰ ਕਹਿਣ ਲੱਗਿਆ, ਤੂੰ ਕਬਲੀ ਹੋਈ ਹੈ, ਇੱਕ ਤੇਰਾ ਘਰ ਵਾਲਾ ਮਰ ਗਿਆ, ਦੂਜਾ ਕਹਿੰਦੇ ਤੂੰ ਪਰਮੇਸ਼ਰ ਨੇ ਭਲਾ ਕੀਤਾ, ਭਲਾ ਕਿਹੜੇ ਪਾਸੇ ਤੋਂ ਕੀਤਾ ਹੈ? ਫਿਰ ਇਹਨੇ ਸਾਰੀ ਆਪਣੀ ਪਿਛਲੀ ਘਟਨਾ ਸੁਣਾ ਦਿੱਤੀ। ਕਹਿੰਦੇ ਆ ਜਿਹੜਾ ਮੇਰਾ ਮਾਲਕ ਬਣਿਆ, ਇਹ ਜਨਮਾਂ ਜਨਮਾਂ ਤੋਂ ਪਰਮੇਸ਼ਰ ਦੀ ਭਗਤੀ ਕਰਦਾ ਹੈ, ਇਹ ਬੜੇ ਤਕੜਾ ਸਾਧੂ ਸੀ, ਇਹ ਬੰਦਗੀ ਕਰਨ ਵਾਲਾ। ਕਹਿੰਦੇ ਬੰਦਗੀ ਦਾ ਪ੍ਰਭਾਵ ਮੇਰੇ ਮਨ ਤੇ ਪਿਆ ਤੇ ਮੈਂ ਵੀ ਬੰਦਗੀ ਕਰਨ ਲੱਗ ਗਈ, ਕਿਉਂਕਿ ਇਹੋ ਜਿਹੀ ਉਹ ਸੰਗਤ ਕਰਦਾ, ਉਹ ਜਿਹਾ ਫਲ ਖਾਂਦਾ ਨਾ, ਉੱਧਰ ਮਨੁੱਖ ਉੱਧਰ ਲੱਗ ਜਾਂਦਾ। ਕਹਿੰਦੇ ਫਿਰ ਇਸ ਤਰ੍ਹਾਂ ਸੰਸਾਰੀ ਸੰਬੰਧੀ ਗੱਲ ਆਈ, ਮੈਂ ਆਖਿਆ ਵੀ ਇਹੋ ਜਿਹੇ ਨਾਲ ਕੋਈ ਸਾਖਤ ਨਾਲ ਸੰਬੰਧ ਜੁੜ ਜਾਏ ਨਹੀਂ ਕਰਾਉਣੀ ਤਾਂ ਇਹਦੇ ਨਾਲ, ਨਹੀਂ ਤਾਂ ਕਰਾਉਣੀ ਨਹੀਂ। ਮਾਂ ਪਿਓ ਨੇ ਕਹਿੰਦੇ ਉਹ ਇਸ ਜਿਹੜਾ ਹੁਣ ਜਿਹਦੇ ਨਾਲ ਮੇਰਾ ਸੰਬੰਧ ਜੁੜਿਆ ਇਹਦੇ ਕੋਲ ਗੱਲ ਕੀਤੀ। ਇਹ ਕਹਿਣ ਲੱਗਿਆ ਵੀ ਮੇਰਾ ਤਾਂ ਇਹ ਨਿਯਮ ਹੈ, ਮੈਂ ਤਾਂ ਸਾਰੀ ਜ਼ਿੰਦਗੀ ਵਰਖਤ ਰਹਿ ਕੇ ਪਰਮੇਸ਼ਰ ਦੀ ਭਗਤੀ ਕਰਨੀ ਹੈ, ਮੈਂ ਨਹੀਂ ਇਹ ਝੰਡੇ ਛਪਟ ਫਸਣਾ ਹੈ। ਮੈਂ ਵੀ ਨਿਰਣ ਕਰ ਲਿਆ ਵੀ ਜੇ ਸ਼ਾਦੀ ਕਰਾਉਣੀ ਹੈ ਤੇ ਇਹਦੇ ਨਾਲ, ਨਹੀਂ ਤਾਂ ਨਹੀਂ ਕਰਾਉਣੀ, ਭਗਤੀ ਕਰਦੇ ਜੀਵਨ ਬਸਰ ਕਰਨਾ। ਕਹਿੰਦੇ ਇੱਧਰ ਇਹਨੇ ਹੜ ਫੜ ਫੜ ਲਿਆ, ਇੱਧਰ ਮੈਂ ਹੜ ਫੜ ਲਿਆ। ਅਖੀਰ ਕਹਿੰਦੇ ਬਸ ਸਾਡੇ ਜਨਮ ਬੀਤ ਗਏ, ਇਹ ਵੀ ਇਹ ਛੱਡ ਜਾਂਦਾ ਫਿਰ ਵਰਖਤ ਹੋ ਕੇ ਬੰਦਗੀ ਕਰਨ ਲੰਘ ਜਾਂਦਾ ਹੈ। ਇੱਧਰ ਪੈ ਕਹਿੰਦੇ ਸਰੀਰ ਛੱਡ ਕੇ ਫਿਰ ਪ੍ਰਜਾਪਤੀ ਦੀ ਫਿਰ ਭਗਤੀ ਵੀ ਜੁੜ ਜਾਂਦੀ। ਇੱਧਰ ਇਹਦੀ ਨਾ ਇੱਧਰ ਮੇਰੀ ਵੀ ਨਾ ਅਖੀਰੀ। ਫਿਰ ਪਰਮੇਸ਼ਰ ਨੇ ਸਾਡੀ ਦੋਹਾਂ ਦੀ ਭਗਤੀ ਦੇਖ ਕੇ ਕਿਹਾ ਵੀ ਜਿੰਨਾ ਚਿਰ ਤੁਸੀਂ ਇਹ ਆਪੋ ਵਿੱਚ ਹੀ ਫੈਸਲਾ ਨਹੀਂ ਨਾ ਕਰਦੇ ਉਨਾ ਚਿਰ ਤੋਂ ਤੁਸੀਂ ਮੇਰੇ ਲੋਕ ਵਿੱਚ ਨਹੀਂ ਜਾ ਸਕਦੇ, ਤੁਸੀਂ ਮੁਕਤ ਨਹੀਂ ਹੋ ਸਕਦੇ। ਆਪੋ ਵਿੱਚ ਹੀ ਫੈਸਲਾ ਕਰ ਲਓ ਫਿਰ ਮੇਰੇ ਲੋਕ ਵਿੱਚ ਜਾਓਗੇ। ਫਿਰ ਅਖੀਰੀ ਕਹਿੰਦੇ ਵਿਚਾਲੇ ਪੈ ਕੇ ਸਿਆਣਿਆਂ ਨੇ ਵੀ ਤੁਸੀਂ ਮਹਾਰਾਜ ਹੁਣ ਥੋੜਾ ਜਿਹਾ ਤੁਸੀਂ ਚੁੱਕੋ ਕੁਛ ਉਹਨੂੰ ਚੁਕਾ ਲੈਂਦੇ। ਕਹਿੰਦੇ ਇਹ ਇੰਨੀ ਕੁ ਗੱਲ ਮੰਨ ਲਏ ਵੀ ਵਿਆਹ ਤਾਂ ਅਸੀਂ ਕਰਾ ਲਾਂਗੇ, ਇਹਦੇ ਨਾਲ ਲਾਵਾਂ ਤਾਂ ਕਰਾਵਾਂਗੇ, ਇੰਨੀ ਕੁ ਗੱਲ ਕਰ ਲਾਂਗੇ ਇਹਦੀ ਪੂਰੀ, ਬਾਕੀ ਅਸੀਂ ਇੱਧਰ ਨਹੀਂ ਪ੍ਰਵਿਰਤ ਹੋਣਾ। ਇਹਨੂੰ ਆ ਕੇ ਕਹਿੰਦੇ ਫਿਰ ਪੁੱਛਿਆ ਵੀ ਉਹ ਤਾਂ ਇੰਨੀ ਕੁ ਮੰਨਦੇ ਆ। ਕਹਿੰਦੇ ਬਸ ਠੀਕ ਹੈ ਵੀ ਇਹ ਸੰਬੰਧ ਜੁੜਨਾ ਚਾਹੀਦਾ, ਵੀ ਵਿਵਾਹ ਇਹਦੇ ਨਾਲ ਹੋਣਾ ਚਾਹੀਦਾ, ਬਾਕੀ ਮੈਂ ਨੀ ਇੱਧਰ ਕੋਈ ਫਰਨੇ ਹੈ ਨੀ ਸੰਸਾਰੀ ਮੇਰੇ ਵੀ, ਭਗਤੀ ਕਰਨ ਨਾਲ ਸਭ ਕੁਛ ਖਤਮ ਹੋਇਆ ਪਿਆ, ਆਤਮਾ ਸਵੱਛ ਹੋਈ ਪਈ ਹੈ, ਬਸ ਇੰਨੀ ਚਾਹੀਦਾ। ਕਹਿੰਦੇ ਇਹ ਆਪਣਾ ਵਚਨ ਪੂਰਾ ਕਰ ਗਿਆ ਹੈ, ਇਸ ਕਰਕੇ ਹੁਣ ਮੈਂ ਕਹਿੰਦੇ ਗੁਰਮੁਖ ਦੇ ਘਰੇ ਆਈ ਹੋਈ ਹਾਂ, ਇੱਥੇ ਵੀ ਇਹ ਵੀ ਘਰ ਭਗਤੀ ਵਾਲਾ ਹੈ, ਸਿੱਖੀ ਵਾਲਾ ਹੈ, ਇਹਨਾਂ ਵਿੱਚ ਰਹਿ ਕੇ ਮੈਂ ਫਿਰ ਪਿਛਲੇ ਜਨਮਾਂ ਦੀ ਭਗਤ ਕੀਤੀ ਹੈ, ਸਫਲ ਹੋ ਜਾਊਗੀ, ਪ੍ਰਮਾਣ ਮੈਂ ਵੀ ਮੈਂ ਲਿਖ ਕੇ ਲੱਗ ਜਾਵਾਂਗੀ। ਉਹ ਵੀ ਆਪਣਾ ਵਚਨ ਵਰ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਲਾ ਬਜਲ ਜਾ, ਮੈਂ ਭਾਣਾ ਮੰਨ ਕੇ ਉੱਥੇ ਚਲੀ ਜਾਵਾਂਗੀ। ਬਾਅਦ ਵਿੱਚ ਨਹੀਂ ਵੀ ਉਹ ਪਹਿਲਾਂ ਚਲਿਆ ਗਿਆ, ਮੈਂ ਬਾਅਦ ਵਿੱਚ ਜਾਊਂ ਤਾਂ ਮੈਂ ਵੀ ਉੱਥੇ ਮੈਂ ਕਾਹਨੂੰ ਇੱਥੇ ਖੁਰੂ ਕੇ ਇੱਧਰ ਹੁੰਦਾ, ਬਸ ਬਸ ਕਰਦਾ ਵੀ ਭਾਣਾ ਹੋਇਆ ਕਹਿਰ ਵਰਤਿਆ ਜੀ। ਸੋ ਇਸ ਤਰ੍ਹਾਂ ਵੀ ਇਹ ਜੀ ਮਹਾਂਦੇਵ, ਜੇ ਤੂੰ ਵੀ ਪਰਮੇਸ਼ਰ ਨੂੰ ਮਿਲਣਾ ਹੈ ਨਾ, ਇਹ ਜੋ ਵੀ ਪਰਮੇਸ਼ਰ ਕਰਦਾ ਹੈ ਨਾ ਉਹਨੂੰ ਭਲਾ ਕਰਕੇ ਮੰਨਣਾ ਚਾਹੀਏ।
ਸੁਣ ਮੀਤਾ ਜੀਉ ਪਿੰਡ ਸਭ ਤਨ ਅਰਤੀ ਜੈ।
ਮਿੱਤਰ ਮਹਾਂਦੇਵ, ਜੇ ਵਾਹਿਗੁਰੂ ਨੂੰ ਤੂੰ ਮਿਲਣਾ ਹੈ, ਮਿਲਣ ਦਾ ਉਪਦੇਸ਼ ਹੈ ਵੀ ਜਿਹੜਾ ਆਪਣਾ ਜੀਵ ਹੈ ਅੰਦਰਲਾ, ਇਹ ਵੀ ਪਰਮੇਸ਼ਰ ਨੂੰ ਅਰਪਦੇ, ਉਹਨੂੰ ਭੇਟਾ ਕਰੇ, ਸਾਰਾ ਜੀਵਨ ਵੀ ਉਸੇ ਦੇ ਲੈ ਕੇ ਲਾਏ। ਇਹ ਆਪਣਾ ਜਿਹੜਾ ਪਿੰਡ ਅਸਤਪੁਰ ਸਰੀਰ ਹੈ ਜਿਹੜਾ ਪੰਜਾਂ ਤੱਤਾਂ ਕਰਕੇ ਰਚਿਆ ਹੋਇਆ ਹੈ, ਇਹ ਵੀ ਉਹ ਪਰਮੇਸ਼ਰ ਨੂੰ ਅਰਪ ਦੇਣਾ ਚਾਹੀਦਾ। ਸਭ ਤਨ ਅਰਪੀ ਹੈ, ਸਭ ਜਿਹੜਾ ਸੂਖਮ ਸਰੀਰ ਹੈ ਉਹ ਸੂਖਮ ਸਰੀਰ ਦੇ ਵਿੱਚ ਹੀ ਮਨਾਲਕ ਆ ਜਾਂਦੇ ਹਨ, ਕਿਉਂਕਿ ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਪ੍ਰਾਣ, ਦੋ ਮਨ ਤੇ ਵੱਧ, ਇਹ 17 ਤੱਤਾਂ ਦਾ ਸੂਖਮ ਸਰੀਰ ਵਿਦਵਾਨਾਂ ਨੇ ਕਲਪਿਆ ਹੈ। ਇਸ ਕਰਕੇ ਵੀ ਇਹ ਜਿਹੜਾ ਸੂਖਮ ਸਰੀਰ ਯਾਨੀ ਮਨ ਵੱਧ ਆਦਿਕ ਹੈ, ਇਹ ਵੀ ਸਭ ਪਰਮੇਸ਼ਰ ਨੂੰ ਸਮਰਪਿਤ ਕਰਨੇ ਚਾਹੀਏ, ਉਹਦੇ ਭੇਟਾ ਕਰ ਦੇਣਾ ਚਾਹੀਏ।
ਦਰਸ਼ਨ ਹਰ ਜੀਉ ਪਾਈਏ।
ਮਹਾਂਦੇਵ ਇਸ ਢੰਗ ਦੇ ਨਾਲ ਉਹ ਜਿਹੜਾ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਜੀ ਹੈ, ਉਹਦੇ ਵੀ ਦਰਸ਼ਨ ਫਿਰ ਪਾ ਲਈਦੇ ਹਨ।
ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ।
ਉਪਦੇਸ਼ ਗੁਰੂ ਵਰ ਨੇ ਦਿੱਤਾ ਹੈ, ਮਹਾਦੇਵ ਨੇ ਉਹਦੇ ਤੇ ਅਮਲ ਕੀਤਾ, ਉਹਨੂੰ ਘੁਮਾਇਆ ਹੈ, ਸਭ ਤਨ ਮਨ ਵਾਹਿਗੁਰੂ ਨੂੰ ਭੇਟਾ ਕਰ ਦਿੱਤਾ ਹੈ। ਰੱਸੇ ਬੜੀ ਕਿਰਪਾ ਹੋ ਗਈ, ਰੱਸੇ ਉਹ ਕਹਿ ਹੈ ਪਇਓ ਅਨੁਗੁਰੂ ਪ੍ਰਸਾਦ ਸੰਤਨ ਕਹਿ। ਜਿਹੜੇ ਸੰਤ ਹਨ, ਸ਼ਾਂਤ ਚਿੱਤ ਹਨ, ਉਹਨਾਂ ਦੀ ਕਿਰਪਾ ਕਰਕੇ ਵੀ ਵਾਹਿਗੁਰੂ ਦਾ ਅਨੁਗ੍ਰਹਿ ਹੋਇਆ ਹੈ, ਵਾਹਿਗੁਰੂ ਦੀ ਬੜੀ ਭਾਰੀ ਮਿਹਰ ਹੋਈ ਹੈ, ਵਾਹਿਗੁਰੂ ਬੜਾ ਅਨੁਗ੍ਰਹਿ ਕੀ ਦਿਆਲੂ ਕਿਰਪਾਲੂ ਹੋਇਆ ਹੈ।
ਹਰ ਨਾਮ ਹੈ ਮੀਠਾ।
ਇਸ ਕਰਕੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਬੜਾ ਬੜਾ ਹੁਣ ਬੜਾ ਭਾਰੀ ਮਿੱਠਾ ਪਿਆਰਾ ਸੁਖਦਾਈ ਲੱਗਿਆ ਹੈ। ਕਿੱਥੇ ਤਾਂ ਉਹ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸੀ, ਜਿਹੜਾ ਨਾਮ ਅੰਮ੍ਰਿਤ ਬੜਾ ਕੌੜਾ ਲੱਗਦਾ ਸੀ, ਤੇ ਵਿਖਿਆ ਜਿਹੜੀ ਜ਼ਹਿਰ ਵਿਸ਼ੇ ਇਹ ਬੜੇ ਮਿੱਠੇ ਲੱਗਦੇ ਸੀ। ਥੋੜੇ ਵਾਹਿਗੁਰੂ ਦਾ ਜਿਹੜਾ ਨਾਮ ਹੈ ਬੜਾ ਭਾਰੀ ਮਿੱਠਾ ਲੱਗਿਆ ਆਇਆ ਹੈ।
ਜਨ ਨਾਨਕ ਕੋ ਗੁਰ ਕਿਰਪਾ ਧਾਰੀ।
ਗੁਰਜਨ ਸਾਹਿਬ ਜੀ ਇਹ ਸ਼ਬਦ ਦੀ ਸਮਾਪਤੀ ਕਰਕੇ ਫਰਮਾਉਂਦੇ ਹਨ ਦਾਸਾਂ ਦੇ ਉੱਪਰ ਕੋ ਦੇ ਉੱਤੇ ਦਾਸਾਂ ਦੇ ਉੱਤੇ ਸਤਿਗੁਰਾਂ ਨੇ ਵੀ ਕਿਰਪਾ ਧਾਰੀ ਕੀ ਕੀਤੀ
ਨਿਰੰਜਨ
ਕਰਕੇ ਸਾਰਿਆਂ ਦੇ ਅੰਦਰ ਹੀ ਉਹ ਜਿਹੜਾ ਕੁਰਾ ਤੋਂ ਰਹਿਤ ਹੈ ਕਿਹਦੀ ਕੋਈ ਕੁਲ ਨਹੀਂ। ਬਾਕੀ ਜਿੰਨੇ ਜੀਵ ਜੰਤਾ ਉਹਨਾਂ ਦੀ ਕੋਈ ਨਾ ਕੋਈ ਕੁਲ ਹੈਗੀ ਆ, ਸੰਬੰਧ ਖਾਨਦਾਨ ਹੈਗਾ ਹੈ। ਪਰਮੇਸ਼ਰ ਦਾ ਅਸੀਂ ਕੋਈ ਖਾਨਦਾਨ ਕੁਲ ਅੰਸਵੰਸ਼ ਨਹੀਂ ਕਹਿ ਸਕਦੇ ਹਾਂ। ਕੋਈ ਇਹਨਾਂ ਕੁਲਾਂ ਖਾਨਦਾਨਾਂ ਸਮਾਸਾਂ ਤੋਂ ਰਹਿਤ ਹੈ। ਫਿਰ ਉਹ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਸ਼ੁੱਧ ਹੈ, ਨਿਰਅੰਜਨ ਹੈ। ਅੰਜਨ ਨੂੰ ਕਾਲਖ ਦਾ ਸੁਰਮੇ ਦਾ ਹੁੰਦਾ ਹੈ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੈ। ਬਾਕੀ ਸਭ ਮਾਇਆ ਵਿੱਚ ਲਿਬੜੇ ਤਿਬੜੇ ਕਲੰਕੀ ਹੋਏ ਪਏ ਹੈ। ਐਸਾ ਵੀ ਜਿਹੜਾ ਕੁਲ ਤੋਂ ਰਹਿਤ ਹੈ, ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਹੈ, ਜਦੋਂ ਵੀ ਗੁਰਾਂ ਨੇ ਕਿਰਪਾ ਧਾਰੀ ਹੈ, ਉਹ ਵੀ ਸਭ ਡੀਠਾ ਸਾਰਿਆਂ ਦੇ ਵਿੱਚ ਹੀ ਹੁਣ ਤੱਕਿਆ ਹੈ। ਸਭ ਪਾਸਿਓ ਪਰਮੇਸ਼ਰ ਹੀ ਪਰਮੇਸ਼ਰ ਹੁਣ ਨਜ਼ਰ ਆਉਣ ਲੱਗਿਆ ਹੈ। ਇਸ ਰਾਏ ਜਿਵੇਂ ਮਹਾਂਦੇਵ ਦੇ ਉੱਪਰ ਸਤਿਗੁਰਾਂ ਨੇ ਕਿਰਪਾ ਧਾਰੀ, ਸਭ ਪਾਸੇ ਪਰਮੇਸ਼ਰ ਦਿਸ ਆਇਆ ਹੈ। ਫਿਰ ਬੇਨਤੀਆਂ ਕਰਨ ਲੱਗੇ ਕਿ ਮਾਰਾ ਹੁਣ ਆਪ ਆਗਿਆ ਦਿਓ ਤੇ ਮੈਂ ਇਸ ਸਰੀਰ ਨੂੰ ਮਾਰਾ ਛੱਡ ਜਾਵਾਂ ਤੇ ਜਿਸ ਦੀ ਕਿਰਪਾ ਹੋਈ ਉਹਦੇ ਵਿੱਚ ਹੀ ਲੀਨ ਹੋ ਜਾਵਾਂ। ਫਿਰ ਉਹ ਮਾਰਾ ਕਹਿੰਦੇ ਵੀ ਇਹ ਤਾਂ ਪਰਮੇਸ਼ਰ ਦੇ ਭਾਣੇ ਵਿੱਚ ਹੈ, ਜਦੋਂ ਉਹਦਾ ਹੁਕਮ ਆਇਆ ਹੈ ਉਦੋਂ ਵੀ ਸਭ ਨੇ ਇੱਥੋਂ ਜਾਣਾ ਹੈ, ਸਭ ਨੇ ਉਸੇ ਵਿੱਚ ਹੀ ਸਮਾਉਣਾ ਹੈ। ਇਸ ਕਰਕੇ ਜਿੰਨਾ ਚਿਰ ਵਾਹਿਗੁਰੂ ਦੀ ਰਜਾ ਹੈ ਉਹਨੂੰ ਮਿੱਠਾ ਕਰਕੇ ਬੰਦ, ਫਿਰ ਵੀ ਉਹ ਅਖੀਰੀ ਉਹਦੇ ਤੇ ਕਿਰਪਾ ਹੋਈ ਉਹਦੇ ਵਿੱਚ ਲੀਨਤਾ ਹੋਏਗੀ। ਇਸ ਤਰ੍ਹਾਂ ਇਹ ਸ਼ਬਦ ਰਾਹੀਂ ਜੋ ਇਹ ਮਹਾਂਦੇਵ ਜੀ ਵੱਲੋਂ ਕੋਈ ਪ੍ਰਸ਼ਨ ਸਨ ਬੇਨਤੀ ਨੂੰ ਵਿੱਚ ਇੱਧਰ ਗੁਰੂ ਮਹਾਰਾਜ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਸਤੇ ਜੋ ਕੋਈ ਸੁਭ ਉਪਦੇਸ਼ ਸੁਭ ਵਚਨ ਕਹੇ ਸਨ ਉਹ ਇਸ ਸ਼ਬਦ ਵਿੱਚ ਸਤਿਗੁਰਾਂ ਨੇ ਬਿਆਨ ਕੀਤੇ ਸਾਡੇ ਭਲੇ ਲਈ। ਕਿਉਂਕਿ ਜਿਹੜੇ ਮਹਾਂਪੁਰਖ ਹੈ ਕਿਸੇ ਦੇ ਸਬਬ ਕਰ ਬੋਲਦੇ ਹੁੰਦੇ, ਉਹ ਵਚਨ ਸਭ ਲਈ ਸਾਂਝੇ ਹੁੰਦੇ ਹੈ। ਇਸ ਤਰ੍ਹਾਂ ਇਹ ਸਾਡੇ ਲਈ ਵੀ ਵਚਨ ਸਾਂਝੇ ਹਨ ਵੀ ਜੇ ਕਿਸੇ ਨੇ ਪਰਮੇਸ਼ਰ ਨੂੰ ਮਿਲਣਾ ਹੈ ਇਹ ਸਤਿਗੁਰੂ ਦੇ ਉਪਦੇਸ਼ ਹੈ ਵੀ ਮਾਣ ਨਾ ਕਰੇ, ਸਰਨ ਵਿੱਚ ਪੈ ਕੇ ਪਿਆਰ ਹੈ ਸ਼ੰਗਲ ਦੀ, ਜੋ ਵਾਹਿਗੁਰੂ ਕਰ ਕਰਿਆ ਉਹਨੂੰ ਭੁਲਾ ਕਰਕੇ ਮੰਨੇ ਜੀ ਸਰੀਰ ਸੁਖਮ ਸਭ ਪਰਮੇਸ਼ਰ ਦੇ ਇਹ ਸਮਰਪਿਤ ਕਰਦੇ। ਇਸ ਦੇ ਨਾਲ ਵੀ ਉਹ ਵਾਹਿਗੁਰੂ ਦਾ ਦਰਸ਼ਨ ਫਿਰ ਕੋਈ ਪਾ ਲਏਗਾ। ਸ਼ਬਦ ਇੱਥੇ ਸੰਪੂਰਨ ਹੋਇਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਅਰਦਾਸ ਬੇਨਤੀ ਕਰੀਏ ਇਸਦਾ ਸਾਰ ਸਿਧਾਂਤ ਸਾਡੇ ਮਨਾਂ ਵਿੱਚ ਨਿਵਾਸ ਕਰ ਜਾਏ, ਜਿਸ ਕਰਕੇ ਜਿੱਥਾ ਇਹ ਪੜਿਆ ਸੁਣਿਆ ਸਾਡਾ ਲਿਖੇ ਵਿੱਚ ਪਾਏ ਉੱਥੇ ਜੀਵਨ ਯਾਤਰਾ ਵੀ ਸਫਲੀ ਹੋ ਜਾਏ, ਅਸੀਂ ਲੋਕ ਲੋਕ ਵਿੱਚ ਵੀ ਸੁਖੀ ਸਹੇਲੇ ਹੋ ਜਾਈਏ।
ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕੋ ਮਿਰ ਗੁਰ ਕਿਰਪਾ ਧਾਰੀ, ਸਭ ਕੁਲ ਨਿਰੰਜਨ ਡੀਠਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।